ਸਤਨਾਮ ਸ਼੍ਰੀ ਵਾਹਿਗੁਰੂ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੁਭਾ ਮਿਲੈ ਸੂਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਨ ਮਨ ਥੀਵੈ ਹਰਿਆ ਤਨ ਮਨ ਥੀਵੈ ਹਰਿਆ ਤਨ ਮਨ ਥੀਵੈ ਹਰਿਆ ਨਾਮ ਮਿਲੈ ਤਾਂ ਜੀਵਾ ਨਾਨਕ ਨਾਮ ਮਿਲੈ ਤਾਂ ਜੀਵਾ ਆਖਾਂ ਤੇ ਜੀਵਾ ਜੀ ਵਿਸਰੇ ਮਰ ਜਾਵਾਂ ਪਿਆਰੇ ਖਾਤਾ ਜੀਵਾ ਜੀ ਵਿਸਰੇ ਮਰ ਜਾਵਾਂ ਪਿਆਰੇ ਜੀਵਾਂ ਵਿਸਰੇ ਮਰ ਜਾਊਂ ਆਖਣ ਔਖਾ ਸੱਚਾ ਨਾਮ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ तन मन थीवै हरिया विसर नाही दाता रे अपना नाम देहो गुण गावा दिन रात नानक जाओ एहो तेरी पन है खुदाए तू बख्शंदगी सेख फरीद खैर दीजे बंदगी पावी मालका सानू खैर बंदगी दा पावी वाहिगुरु खैर बंदगी दा खारी तेरे तू निज पत है दाता ओ दयाल नाम देहो मंगत जन कहो सदा रहो रंग राता तेरे दर ते भिखारी बन के आ गया खैर पा दो बंदगी दा करते पुखारी बन के आ गया खैर पाद बंदगी ਸੇਖ ਫਰੀਦਾ ਖੈਰ ਦੀ ਜੈ ਬੰਦਗੀ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰੂ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਰਹਿਮਤ ਸੱਚੇ ਪਾਤਸ਼ਾਹ ਦੀ ਹੋਈ ਹੈ ਕਲੂ ਕਾਲ ਦੇ ਕਲਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਸਤਸੰਗਤ ਕਰਨ ਦਾ ਸੁਭਾਗ ਸਮਾਂ ਸਾਨੂੰ ਮਹਾਰਾਜ ਨੇ ਬਖਸ਼ਿਆ ਹੈ ਜੇ ਸਮਾਂ ਕਲਯੁਗ ਦਾ ਹੈ ਸਾਧਨ ਵੀ ਬੜੇ ਸੌਖੇ ਨੇ ਅਸੀਂ ਕਲਯੁਗ ਨੂੰ ਭਾਵੇਂ ਮਾੜਾ ਮੰਨਨੇ ਆ ਸਾਰੇ ਜਪਦੇ ਉਹ ਨਾਮ ਨਹੀਂ ਜਪਦੇ ਜੀ ਕਲਯੁਗ ਦਾ ਪਹਿਰਾ ਕਲਯੁਗ ਜਪਣ ਹੀ ਨਹੀਂ ਦਿੰਦਾ ਕਲਯੁਗ ਸੇਵਾ ਕਰਨ ਹੀ ਨਹੀਂ ਦਿੰਦਾ ਕਲਯੁਗ ਜੁੜਨ ਹੀ ਨਹੀਂ ਦਿੰਦਾ ਪਰ ਸਤਸੰਗ ਹੈ ਜੀ ਜੇ ਸਮਾਂ ਕਲਯੁਗ ਦਾ ਹੈ ਤੇ ਇਸ ਕਲਯੁਗ ਦੇ ਸਮੇਂ ਵਿੱਚ ਰਾਹ ਵੀ ਸੌਖਾ ਹੈ ਤ੍ਰੇਤਾ ਦੁਆਪਰ ਸਤਯੁਗ ਸਤਯੁਗ ਵਿੱਚ ਸਾਰੇ ਹੀ ਸੱਚੇ ਨਹੀਂ ਸਨ ਕਈ ਜੰਮੇ ਸਤਯੁਗ ਵਿੱਚ ਵੇਖਿਆ ਉਹਨਾਂ ਨੇ ਕਲਯੁਗ ਹਰਨਾਕਸ਼ ਸਤਯੁਗ ਵਿੱਚ ਹੀ ਹੋਇਆ ਪਰ ਉਹਦੇ ਵਾਸਤੇ ਤੇ ਕਲਯੁਗ ਹੀ ਸੀ ਉਹਨੇ ਸਤਯੁਗ ਵਿੱਚ ਕਲਯੁਗ ਵੇਖਿਆ ਕਈ ਏਦਾਂ ਦੇ ਨੇ ਜਿਹੜੇ ਜੰਮੇ ਅੱਜ ਕਲਯੁਗ ਵਿੱਚ ਨੇ ਅੰਦਰ ਸੱਚ ਦਾ ਵਾਸ ਹੈ ਬਾਹਰ ਵੀ ਸਭ ਕੁਝ ਸੱਚ ਹੀ ਨਜ਼ਰ ਆ ਰਿਹਾ ਉਹਨਾਂ ਵਾਸਤੇ ਕਲਯੁਗ ਵੀ ਸਤਯੁਗ ਵਰਗਈ ਆ ਆਖੋ ਸਤਨਾਮ ਕਈਆਂ ਨੇ ਸਤਯੁਗ ਵਿੱਚ ਵੀ ਕਲਯੁਗ ਵੇਖਿਆ ਔਰ ਕਈ ਕਲਯੁਗ ਵਿੱਚ ਵੀ ਸਤਯੁਗ ਵੇਖ ਰਹੇ ਨੇ ਤੇ ਮਹਾਰਾਜ ਨੇ ਕਿਰਪਾ ਕੀਤੀ ਆ ਸੁਖੈਨ ਢੰਗ ਦੱਸਿਆ ਜੇ ਸਮਾਂ ਕਲਯੁਗ ਦਾ ਹੈ ਰਾਹ ਵੀ ਸੌਖਾ ਹੈ ਪ੍ਰਾਣਾਯਾਮ ਕਰੋ ਧੂਣੀਆਂ ਤਾਪੋ ਜਲ ਧਾਰੇ ਕਰੋ ਸਾਰੀ ਸਾਰੀ ਰਾਤ ਪਾਣੀ 'ਚ ਖਲੋਤੇ ਰਹੋ ਘਰ ਬਾਰ ਛੱਡੋ ਬੱਚਿਆਂ ਨੂੰ ਛੱਡ ਕੇ ਜੰਗਲਾਂ 'ਚ ਜਾਓ ਜੇ ਰੱਬ ਨੂੰ ਮਿਲਣਾ ਹੈ ਸਰੀਰ ਨੂੰ ਬੜਾ ਦੁੱਖ ਦੁਖੀ ਕਰਨਾ ਪੈਂਦਾ ਸੀ ਬੜੇ ਕਸ਼ਟ ਦੇਣੇ ਪੈਂਦੇ ਸੀ ਪਰ ਗੁਰੂ ਨਾਨਕ ਸਾਹਿਬ ਨੇ ਵੇਖਿਆ ਸਮਾਂ ਕਲਯੁਗ ਦਾ ਹੈ ਇਹ ਘਰ ਕਿੰਨਾ ਟਾਈਮ ਰਹੇਗਾ ਤੇ ਜੰਗਲਾਂ 'ਚ ਕਿੰਨਾ ਟਾਈਮ ਜਾਏਗਾ ਕਰੋੜਾਂ ਰੁਪਇਆ ਲੱਗਦਾ ਗਰੀਬੀ ਆ ਗਈ ਜੱਗ ਕਿਹੜਾ ਕਰੇਗਾ ਇਹ ਕਿਹੜਾ ਤੀਰਥਾਂ ਤੇ ਜਾਂਦਾ ਫਿਰੇਗਾ ਇੰਨਾ ਕਿਰਾਇਆ ਹੀ ਨਹੀਂ ਹੋਣਾ ਸਮਾਂ ਇੱਦਾਂ ਦਾ ਆ ਗਿਆ ਫਿਰ ਮਹਾਰਾਜ ਨੇ ਵੇਖਿਆ ਵੀ ਸੌਖਾ ਜਿਹਾ ਢੰਗ ਦੱਸੋ ਸੁਖੈਨ ਢੰਗ ਜਿਹੜਾ ਹਰ ਕੋਈ ਕਰ ਸਕਦਾ ਫਿਰ ਇਹ ਮਹਾਰਾਜ ਨੇ ਕਿਰਪਾ ਕੀਤੀ ਆ ਹਿਰਦਾ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਇਓ ਫਿਰ ਕਿਰਪਾ ਕੀਤੀ ਵੀ ਬੱਚਿਆਂ 'ਚ ਰਹੋ ਘਰ 'ਚ ਰਹੋ ਪਰਿਵਾਰ 'ਚ ਰਹੋ ਬੱਚੇ ਨਾ ਛੱਡੋ ਪਰਿਵਾਰ ਨਾ ਛੱਡੋ ਆਪਣੇ ਮਨ ਦੇ ਵਿਕਾਰ ਛੱਡੋ ਜੇ ਕੋਈ ਪਰਿਵਾਰ 'ਤੇ ਛੱਡੀ ਫਿਰੇ ਤੇ ਵਿਕਾਰ ਮਨ ਦੇ ਛੱਡੇ ਹੀ ਨਾ ਫਿਰ ਉਹਦਾ ਕੀ ਫਾਇਦਾ ਪਰਿਵਾਰ ਛੱਡੇ ਦਾ ਫਿਰਦਾ ਰਹੇ ਬਾਹਰ ਭਟਕਦਾ ਰਹੇ ਆਪਣੀ ਸਾਰੀ ਜ਼ਿੰਦਗੀ ਲਾ ਦੇਵੇ ਤੇ ਜੇ ਉਹਦਾ ਜੀਵਨ ਹੀ ਨਾ ਬਣੇ ਪਰਿਵਾਰ ਛੱਡਿਆ ਤਾਂ ਛੱਡਣ ਦਾ ਤਾਂ ਫਾਇਦਾ ਜੇ ਅੰਦਰੋਂ ਵਿਕਾਰ ਨਿਕਲ ਜਾਣ ਇਸੇ ਕਰਕੇ ਮਹਾਰਾਜ ਕਹਿੰਦੇ ਪਰਿਵਾਰ ਤੋਂ ਭੱਜੋ ਨਾ ਪਿਆਰ ਦਿਓ ਦੌੜੋ ਨਾ ਪਰਿਵਾਰ ਨੂੰ ਛੱਡੋ ਨਾ ਪਰਿਵਾਰ ਵਿੱਚ ਹੀ ਰਹਿ ਕੇ ਔਗਣ ਛੱਡ ਦਿਓ ਪਰਿਵਾਰ ਵਿੱਚ ਰਹਿ ਕੇ ਉੱਚੇ ਰਵੋ ਕਿੱਦਾਂ ਦੀ ਬਿਰਤੀ ਹੋਵੇ ਬੀਬੀਆਂ ਪਾਣੀ ਭਰਨ ਵਾਸਤੇ ਜਾਂਦੀਆਂ ਨੇ ਹੁਣ ਉੱਧਰ ਤੇ ਵੇਖਿਆ ਵੀ ਥਾਂ ਥਾਂ ਤੇ ਨਲਕੇ ਲੱਗੇ ਇੱਥੇ ਨਲਕੇ ਨਹੀਂ ਲੱਗੇ ਥਾਂ ਥਾਂ ਤੇ ਟਿਊਬਵੈੱਲ ਨਹੀਂ ਲੱਗੇ ਇੱਕ ਜਗ੍ਹਾ ਪਾਣੀ ਜਿੱਥੋਂ ਸਵੱਛ ਪਾਣੀ ਮਿਲ ਰਿਹਾ ਸਾਫ਼ ਪਾਣੀ ਮਿਲ ਰਿਹਾ ਉੱਥੋਂ ਸਾਰੇ ਪਾਣੀ ਭਰਦੇ ਨੇ ਬੀਬੀਆਂ 10-20 ਬੀਬੀਆਂ ਇਕੱਠੀਆਂ ਹੋ ਕੇ ਪਾਣੀ ਭਰਨ ਵਾਸਤੇ ਜਾਂਦੀਆਂ ਨੇ ਸਿਰਾਂ ਤੇ ਘੜੇ ਰੱਖੇ ਆ ਆਪਸ ਵਿੱਚ ਗੱਲਾਂ ਬਾਤਾਂ ਵੀ ਕਰੀ ਜਾਂਦੀਆਂ ਸੱਸ ਨੂੰਹ ਦੀਆਂ ਚੁਗਲੀਆਂ ਕਰੀ ਜਾਂਦੀ ਹੈ ਨੂੰਹ ਸੱਸ ਦੀਆਂ ਚੁਗਲੀਆਂ ਕਰੀ ਜਾਂਦੀ ਹੈ ਨਾਲੇ ਗੱਲਾਂ ਬਾਤਾਂ ਕਰੀ ਜਾਂਦੀਆਂ ਪਰ ਗੱਲਾਂ ਵੀ ਕਰੀ ਜਾਂਦੀਆਂ ਧਿਆਨ ਘੜੇ 'ਚ ਹੁੰਦਾ ਆਖੋ
ਸਤਨਾਮ
ਧਿਆਨ ਉਹਨਾਂ ਦਾ ਘੜੇ 'ਚ ਜਿੱਥੇ ਮਰਜ਼ੀ ਫਿਰਦੀ ਬੱਚਾ ਨਿੱਕਾ ਜਿਹਾ ਹੋਵੇ ਇੱਕ ਮਹੀਨੇ ਦਾ ਦੋ ਮਹੀਨੇ ਦਾ ਤੇ ਤੁਹਾਨੂੰ ਪਤਾ ਨਰਮੇ ਚੁਗਣ ਵਾਸਤੇ ਜਾਣਾ ਪੈਂਦਾ ਤੁਹਾਡੇ ਹੀ ਪ੍ਰਮਾਣ ਦੇ ਨੇ ਵੇਖਦੇ ਹੋ ਇੱਥੇ ਵੇਖਦਾ ਨਰਮਾ ਬਹੁਤ ਹੁੰਦਾ ਇਲਾਕਿਆਂ 'ਚ ਤੇ ਬੀਬੀਆਂ ਮਹੀਨੇ ਦਾ ਦੋ ਮਹੀਨੇ ਦਾ ਬੱਚਾ ਦਰਖਤ ਦੇ ਉੱਥੇ ਇੱਕ ਜਗ੍ਹਾ ਤੇ ਰੱਖ ਦਿੱਤਾ ਮੰਜੇ ਤੇ ਪਾ ਦਿੱਤਾ ਜਾਂ ਕੱਪੜਾ ਬੰਨ ਕੇ ਦਰਖਤ ਦੇ ਨਾਲ ਆਲੇ ਦੁਆਲੇ ਬੰਨ ਤਾਂ ਵਿੱਚ ਬੱਚਾ ਪਾ ਦਿੱਤਾ ਬੀਬੀ ਜਿੱਥੇ ਮਰਜ਼ੀ ਨਰਮਾ ਚੁਗਦੀ ਰਹੇ ਜਿੱਥੇ ਮਰਜ਼ੀ ਕੰਮ ਕਾਰ ਕਰਦੀ ਰਹੇ ਪਰ ਉਹਦਾ ਧਿਆਨ ਬੱਚੇ 'ਚ ਹੀ ਹੁੰਦਾ ਇਹੀ ਮਹਾਰਾਜ ਨੇ ਮਾਰਗ ਦੱਸਿਆ ਰਹੋ ਪਰਿਵਾਰ 'ਚ ਰਹੋ ਬੱਚਿਆਂ 'ਚ ਕੰਮ ਕਾਰ ਕਰੋ ਖੇਤੀਆਂ ਕਰੋ ਬਿਜ਼ਨਸ ਕਰੋ ਨੌਕਰੀ ਕਰੋ ਮਜ਼ਦੂਰੀ ਕਰੋ ਹਲ ਵਾਹੋ ਜੋ ਮਰਜ਼ੀ ਕਰੋ ਕੰਮ ਕਾਰ ਕਰਦੇ ਪਰ ਧਿਆਨ ਉਹ ਅਕਾਲ ਪੁਰਖ ਵਿੱਚ ਰੱਖੋ ਧਿਆਨ ਗੁਰੂ ਨਾਨਕ ਦੇ ਚਰਨਾਂ 'ਚ ਜੁੜਿਆ ਰਹੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗੁਰਮੁਖੋ ਇਹੀ ਅੱਠੋ ਪੈਰ ਦੀ ਸਮਾਧੀ ਆ ਅੱਠੇ ਪੈਰ ਦੀ ਸਮਾਧੀ ਇਹੀ ਆ ਹੁਣ ਅੱਠੋ ਪੈਰ ਸੁਣਨੇ ਆਪਾਂ ਵੀ ਬੜੀ ਬੰਦਗੀ ਕਰਦੇ ਸੀ ਗੁਰਮੁਖ ਅੱਠੋ ਪੈਰ ਦੀ ਸਮਾਧੀ ਲਾਉਂਦੇ ਨੇ ਅੱਠੋ ਪੈਰ ਦੀ ਸਮਾਧੀ ਦਾ ਮਤਲਬ ਇਹ ਨਹੀਂ
ਕਿ ਵੀ ਚੌਂਕੜਾ ਮਾਰ ਕੇ ਅੱਠੇ ਪੈਰ ਬੈਠੇ ਰਹਿੰਦੇ ਸੀ ਵੀ ਰੋਟੀ ਦੀ ਭੁੱਖ ਲੱਗੀ ਤੇ ਖਾ ਲਈ ਫਿਰ ਬਹਿ ਗਏ ਬੰਦਗੀ ਚ ਚੌਂਕੜਾ ਮਾਰ ਕੇ ਬੈਠੇ ਰਹੇ ਫਿਰ ਭੁੱਖ ਲੱਗੀ ਫਿਰ ਖਾ ਕੇ ਫਿਰ ਬਹਿ ਗਏ ਇਦਾਂ ਦਾ ਜੀਵਨ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਨ੍ਹਾਂ ਗੁਰਮੁਖਾਂ ਦੀ ਬਾਣੀ ਦਰਜ ਆ ਨਾ ਪਿਆਰਿਓ ਉਹਨਾਂ ਦੀ ਬਾਣੀ ਦਰਜ ਕੀਤੀ ਆ ਜਿਹੜੇ ਹੱਥੀਂ ਕਿਰਤ ਕਰਨ ਵਾਲੇ ਸਨ ਜਿੰਨੇ ਭਗਤ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਧੰਨਾ ਜੀ ਭਗਤ ਰਵਿਦਾਸ ਜੀ ਇਹ ਜਿੰਨਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਕੀਤੀ ਆ ਕੀਤੀ ਹੋਈ ਉਹਨਾਂ ਦੀ ਆ ਜਿਨ੍ਹਾਂ ਨੇ ਹੱਥੀਂ ਕਿਰਤ ਕਰਦਿਆਂ ਕਰਤੇ ਨੂੰ ਪਾਇਆ ਖਸਤਨਾ
ਸ੍ਰੀ ਵਾਹਿਗੁਰੂ
ਕਿਰਤ ਕਰਦਿਆਂ ਹੋਇਆਂ ਪਰਿਵਾਰ 'ਚ ਰਹਿੰਦਿਆਂ ਬੱਚਿਆਂ 'ਚ ਰਹਿੰਦਿਆਂ ਇਹ ਕਿੱਡਾ ਸੌਖਾ ਰਾਹ ਦੱਸਿਆ ਸਾਨੂੰ ਘਰ ਵਿੱਚ ਰਹਿਣਾ ਪਰ ਵੇਖੋ ਜਿਹੜੇ ਹੱਥ ਕਿਰਤ ਕਰਦੇ ਨੇ ਨਾਲ ਸੇਵਾ ਵਿੱਚ ਲੱਗੇ ਹੋਏ ਨੇ ਉਹਨਾਂ ਹੱਥਾਂ 'ਚ ਬਰਕਤ ਹੁੰਦੀ ਹੈ ਉਹਨਾਂ ਪੈਰਾਂ 'ਚ ਬਰਕਤ ਹੁੰਦੀ ਹੈ ਅਸੀਂ ਆਮ ਕਰਕੇ ਪ੍ਰਚਲਿਤ ਗੱਲ ਹੈ ਇੱਕ ਕਹਿੰਦੇ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਜਦ ਹੋਵੇ ਅਰਦਾਸਾ ਸੰਤਾਂ ਦਾ ਕਿਸੇ ਨੇ ਲਿਖਿਆ ਚਲੋ ਬੜਾ ਸੋਹਣਾ ਬਚਨ ਹੈ ਵੀ ਜੰਗਲਾਂ ਵਿੱਚ ਮੰਗਲ ਲੱਗ ਜਾਂਦਾ ਜਿੱਥੇ ਸਾਧੂਆਂ ਦਾ ਵਾਸਾ ਹੋਵੇ ਪਰ ਹੁਣ ਸਾਧੂ ਅਸੀਂ ਕਿਉਂ ਨਹੀਂ ਬਣ ਸਕਦੇ ਸਾਰੇ ਸੰਤਾਂ ਦਾ ਜਿੱਥੇ ਵਾਸਾ ਹੋਵੇ ਉਹ ਜੰਗਲ 'ਚ ਮੰਗਲ ਲਾ ਦਿੰਦੇ ਬੀਆਬਾਨਾਂ ਵਿੱਚ ਵੀ ਰੌਣਕਾਂ ਲੱਗਦੀਆਂ ਵੇਖੀਆਂ ਨੇ ਜੰਗਲਾਂ ਵਿੱਚ ਵੀ ਮੰਗਲ ਲੱਗਦੇ ਨੇ ਪਰ ਅਸੀਂ ਕਿਸੇ ਤੇ ਨਿਰਭਰ ਨਹੀਂ ਹੋਣਾ ਗੁਰਮੁਖੋ ਹਰ ਕੋਈ ਸਾਧੂ ਬਣ ਸਕਦਾ ਹਰ ਕੋਈ ਸੰਤ ਬਣ ਸਕਦਾ ਸੰਤ ਜਾਂ ਸਾਧੂ ਕੋਈ ਮਹਾਂਪੁਰਸ਼ ਕੋਈ ਗੁਰਮੁਖ ਇਹ ਸੇਵਕ ਜਿਹੜੇ ਇਹ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਕੋਈ ਬਾਣੇ ਦਾ ਲਿਬਾਸ ਦਾ ਨਾਂ ਨਹੀਂ ਹੈ ਤੇ ਅਵਸਥਾ ਦਾ ਨਾਂ ਹੈ ਤੁਹਾਡੇ ਵਿੱਚ ਕਈ ਗੁਰਮੁਖ ਬੈਠੇ ਹੋਣਗੇ ਕੋਟਨ ਮੈਂ ਨਾਨਕ ਕੋ ਨਾਰਾਇਣ ਜਹਿ ਚੀਤ ਕਹਿੰਦੇ ਕਰੋੜਾਂ 'ਚ ਕੋਈ ਇੱਕ ਅੱਧਾ ਹੁੰਦਾ ਇੱਥੇ ਵੀ ਹੋਣਗੇ ਸ਼ਾਇਦ ਕੋਈ ਬੀਬੀਆਂ 'ਚ ਵੀ ਬੈਠਾ ਹੋ ਸਕਦਾ ਭਾਈਆਂ 'ਚ ਬੈਠਾ ਵੀ ਹੋ ਸਕਦਾ ਉਹ ਬੱਚਾ ਵੀ ਹੋ ਸਕਦਾ ਜਵਾਨ ਵੀ ਹੋ ਸਕਦਾ ਬੁੱਢਾ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਜਿਹੜਾ ਕਦੇ ਝੂਠ ਨਹੀਂ ਬੋਲਦਾ ਸਦਾ ਸੱਚ ਸੱਚ ਬੋਲਦਾ ਸੱਚ ਦਾ ਸਹਾਰਾ ਲੈਂਦਾ ਜਿਹੜਾ ਹੱਥੀਂ ਕਿਰਤ ਕਰਦਾ ਦੋ ਨੰਬਰ ਤੱਕ ਧੰਦਾ ਨਹੀਂ ਕਰਦਾ ਕਿਰਤ ਜਿਹਦੀ ਸੱਚੀ ਸੁੱਚੀ ਹੈ ਜਿਹਦੀ ਕਿਰਤ ਸੱਚੀ ਸੁੱਚੀ ਹੈ ਜਿਹੜਾ 3 ਤੋਂ 6 ਅੰਮ੍ਰਿਤ ਵੇਲਾ ਮੰਨਿਆ ਇਦੋਂ ਪਹਿਲਾਂ ਜਾਂ 2 ਵਜੇ ਜਾਂ 1 ਵਜੇ ਜਾਂ 3-6 ਤੋਂ ਪਹਿਲਾਂ ਇਸ਼ਨਾਨ ਕਰਕੇ ਤੇ 1 ਘੰਟਾ 1.5 ਘੰਟਾ ਸਵੇਰੇ ਲਾਉਂਦਾ ਘੰਟਾ ਸ਼ਾਮ ਨੂੰ ਸਿਮਰਨ ਕਰਦਾ ਜਾਂ ਨਿਤਨੇਮ ਕਰਦਾ ਜਾਂ ਕੋਈ ਵੀ ਬਾਣੀ ਦਾ ਜਾਪ ਕਰਦਾ ਜਾਂ ਸਤਸੰਗਤ ਵਿੱਚ ਜਾ ਕੇ ਬੈਠਦਾ ਘਰ ਦੇ ਕਾਰ ਵਿਹਾਰ ਕਰਦਾ ਕਦੇ ਝੂਠ ਨਹੀਂ ਬੋਲਦਾ ਸੱਚੀ ਸੁੱਚੀ ਕਿਰਤ ਕਰਦਾ ਉਹ ਹੁਣ ਸੰਤੀ ਹੈ ਸਤਨਾਮ
ਸ੍ਰੀ ਵਾਹਿਗੁਰੂ
ਉਹ ਸਾਧੂ ਹੀ ਆ ਉਹ ਗੁਰਮੁਖ ਹੀ ਆ ਭਾਈ ਹੋਰ ਗੁਰਮੁਖਾਂ ਦਾ ਜੀਵਨ ਤੋਂ ਪਤਾ ਲੱਗਦਾ ਅਸੀਂ ਕਈ ਵਾਰੀ ਬਹੁਤ ਵਾਰ ਅਰਜ ਕਰਦਾ ਹੁੰਦਾ ਸਟੇਜਾਂ ਤੋਂ ਕਈ ਵਾਰੀ ਤੁਹਾਡੇ ਚੋਂ ਵੇਖਿਆ ਹੋਣਾ ਸੀ ਗੱਲਾਂ ਕਰਦੇ ਕਰਦੇ ਦੱਸਨੇ ਆ ਫਲਾਣਾ ਤੇ ਸਾਡਾ ਰਿਸ਼ਤੇਦਾਰ ਹੈ ਜੀ ਉਹ ਤੇ ਸਾਧ ਹੀ ਹੈ ਫਲਾਣਾ ਸਾਡਾ ਰਿਸ਼ਤੇਦਾਰ ਹੈ ਜੀ ਉਹ ਤੇ ਸੰਤ ਹੀ ਹੈ ਜੀ ਜਾਂ ਸਾਡੇ ਪਿੰਡ ਵਿੱਚ ਹੁੰਦਾ ਜੇ ਰਿਸ਼ਤੇਦਾਰੀ 'ਚ ਕੋਈ ਨਾ ਹੋਵੇ ਸਾਡੇ ਪਿੰਡ ਵਿੱਚ ਹੁੰਦਾ ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਪਿੰਡ ਦਾ ਫਲਾਣਾ ਬੰਦਾ ਜੀ ਬਸ ਉਹ ਤੇ ਮਹਾਂਪੁਰਸ਼ ਹੀ ਆ ਉਹ ਤੇ ਸੰਤ ਹੀ ਆ ਅਸੀਂ ਕਿਉਂ ਕਹਿੰਦੇ ਹਾਂ ਕਿਸੇ ਰਿਸ਼ਤੇਦਾਰੀ ਵਿੱਚ ਜੇ ਕੋਈ ਐਸਾ ਆਦਮੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਉਹ ਤੇ ਜੀ ਰੱਬ ਦਾ ਹੀ ਰੂਪ ਆ ਵਿਚਾਰਾ ਭਗਤ ਆ ਉਹ ਤੇ ਸਾਧ ਹੀ ਆ ਉਹ ਤੇ ਸੰਤ ਹੀ ਆ ਅਸੀਂ ਪਿੰਡ ਵਿੱਚ ਜੇ ਕਿਸੇ ਨੂੰ ਕਹਿੰਦੇ ਹਾਂ ਅਸੀਂ ਕਿਉਂ ਕਹਿੰਦੇ ਹਾਂ ਕਿਉਂਕਿ ਅਸੀਂ ਉਹਦੇ ਵਿੱਚ ਕੋਈ ਨਾ ਕੋਈ ਸਾਧੂ ਵਾਲਾ ਗੁਣ ਜ਼ਰੂਰ ਵੇਖਿਆ ਹੋਏਗਾ ਰਿਸ਼ਤੇਦਾਰੀ 'ਚ ਆਪਣੇ ਪਰਿਵਾਰ ਵਿੱਚ ਵੀ ਕਈ ਵਾਰੀ ਬਾਪੂ ਵੀ ਕਹਿੰਦਾ ਮੇਰਾ ਮੁੰਡਾ ਤੇ ਸਾਧ ਹੀ ਹੈ ਬਾਪੂ ਵੀ ਕਹਿੰਦਾ ਕਈ ਵਾਰੀ ਸਾਧ ਸੰਗ ਜੀ ਪਿੰਡ ਵਿੱਚ ਵੀ ਕਹੀਦਾ ਵੀ ਫਲਾਣਾ ਬੰਦਾ ਸਾਧ ਹੀ ਹੈ ਕਿਉਂ ਕਹਿੰਦੇ ਹਾਂ ਅਸੀਂ ਕਿਉਂਕਿ ਜਿਹਨੂੰ ਅਸੀਂ ਸਾਧੂ ਕਹਿ ਰਹੇ ਹਾਂ ਜਿਹਨੂੰ ਅਸੀਂ ਸੰਤ ਕਹਿ ਰਹੇ ਹਾਂ ਜਿਹਨੂੰ ਅਸੀਂ ਮਹਾਂਪੁਰਸ਼ ਕਹਿ ਰਹੇ ਹਾਂ ਉਹਦੇ ਵਿੱਚ ਕੋਈ ਨਾ ਕੋਈ ਗੁਣ ਸਾਨੂੰ ਝਲਕਿਆ ਹੋਏਗਾ ਅਸੀਂ ਵੇਖਿਆ ਹੋਏਗਾ ਤਾਂ ਹੀ ਕਹਿੰਦੇ ਕਦੇ ਨਾ ਕਦੇ ਉਹਦੇ ਮਿਲਣ ਵਿੱਚ ਸਾਡੇ ਨਾਲੋਂ ਫਰਕ ਹੋਣਾ ਉਹਦੇ ਬੋਲਣ ਵਿੱਚ ਸਾਡੇ ਨਾਲੋਂ ਫਰਕ ਹੋਣਾ ਉਹਦੇ ਉੱਠਣ ਵਿੱਚ ਸਾਡੇ ਨਾਲੋਂ ਫਰਕ ਹੋਣਾ ਉਹਦੇ ਤੁਰਨ ਵਿੱਚ ਉਹਦੇ ਖਾਣ ਵਿੱਚ ਸਾਡੇ ਨਾਲੋਂ ਕੁਛ ਨਾ ਕੁਛ ਫਰਕ ਹੋਣਾ ਅਸੀਂ ਤਾਂ ਹੀ ਕਹਿੰਦੇ ਹਾਂ ਵੀ ਇਹ ਤੇ ਭਲਾ ਆਦਮੀ ਹੈ ਤੇ ਸਾਧ ਹੀ ਹੈ ਜਿਹੜਾ ਉਹਦੇ ਵਿੱਚ ਫਰਕ ਆ ਉਹ ਸਾਡੇ 'ਚ ਵੀ ਪੈ ਸਕਦਾ। ਸਤਨਾਮ
ਸ੍ਰੀ ਵਾਹਿਗੁਰੂ।
ਸਾਨੂੰ ਵੀ ਕੋਈ ਕਹੇ ਉਹ ਤੇ ਸਾਧੂ ਹੀ ਆ, ਅਸੀਂ ਰਿਸ਼ਤੇਦਾਰੀ ਵਿੱਚ ਜਾਵਾਂਗੇ। ਹੁਣ ਆਮ ਕਰਕੇ ਰਿਸ਼ਤੇਦਾਰ ਆਉਂਦਾ ਤੇ ਫਿਕਰ ਲੱਗ ਜਾਂਦਾ ਵੀ 500-700 ਰੁਪਈਆ ਲੱਗ ਜਾਣਾ ਕਿਉਂਕਿ ਬੋਤਲ ਭਰ ਲਏਗਾ। ਹੁਣ ਜਿੱਥੇ ਬੋਤਲ ਨਹੀਂ ਮਿਲਦੀ ਉੱਥੇ ਰਿਸ਼ਤੇਦਾਰ ਘੱਟ ਜਾਂਦੇ ਨੇ, ਜਿੱਥੇ ਮੁਰਗਾ ਸ਼ੁਰਗਾ ਨਾ ਮਿਲੇ ਉੱਥੇ ਘੱਟ ਜਾਂਦੇ ਰਿਸ਼ਤੇਦਾਰ। ਤੇ ਸਤਸੰਗ ਧਿਆਨ ਦਿਓ, ਜਿਹੜਾ ਰਿਸ਼ਤੇਦਾਰ ਆਉਣ ਸਾਰ ਆਖੇ ਬੋਤਲ ਦਿਓ ਜੀ, ਉਹਨੂੰ ਕਿੰਨੇ ਕਹਿਣਾ ਵੀ ਸੰਤੀ ਹੈ ਜੀ। ਜਿਹੜਾ ਆਉਣ ਸਾਰ ਕਹੇ ਮੁਰਗਾ ਦਿਓ, ਤੇ ਜਿਹੜਾ ਆਉਣ ਸਾਰ ਇਹ ਕਹੇ ਕਿ ਭਾਈਆ ਜੀ ਤੁਹਾਡੇ ਘਰ ਆਇਆ, ਮੈਨੂੰ ਇਹ ਦੱਸੋ ਤੁਹਾਡੇ ਗੁਰਦੁਆਰੇ ਨੂੰ ਰਾਹ ਕਿਹੜਾ ਜਾਂਦਾ, ਮੈਂ ਸਵੇਰੇ ਮੱਥਾ ਟੇਕਣ ਜਾਣਾ। ਆਪੇ ਹੀ ਕਹਾਂਗੇ ਸਾਧੂ ਹੀ ਆ। ਜਿਹੜਾ ਆਖੇ ਭੈਣ ਜੀ ਬਾਲਟੀ ਰੱਖ ਦਿਓ ਨਲਕੇ ਤੇ ਇੱਕ ਕੱਪ ਰੱਖ ਦਿਓ, ਕਿਉਂ ਸਵੇਰੇ ਠਾਉਣਾ ਨਾ ਪਵੇ ਮੈਂ ਇਸ਼ਨਾਨ ਕਰਨਾ। ਸਾਰਾ ਟੱਬਰ ਘਰਾੜੇ ਮਾਰੇਗਾ, ਉਹ ਸਵੇਰੇ ਉੱਠ ਕੇ ਚੌਂਕੜਾ ਮਾਰ ਕੇ ਮੰਜੇ ਦੇ ਉੱਤੇ ਸਿਮਰਨ 2 ਘੰਟੇ ਕੀਤਾ, ਫਿਰ ਗੁਰਦੁਆਰੇ ਗਿਆ ਮੱਥਾ ਟੇਕਿਆ ਪ੍ਰਸ਼ਾਦ ਲਿਆਂਦਾ। ਤੇ ਸਾਧ ਸੰਗਤ ਅਸੀਂ ਆਪੇ ਹੀ ਕਹਾਂਗੇ ਵੀ ਰੱਬ ਦਾ ਹੀ ਰੂਪ ਆ, ਇਹ ਤੇ ਸਾਧੂ ਹੀ ਆ। ਤੇ ਜੇ ਅਸੀਂ ਉਹਦੇ ਗੁਣਾਂ ਨੂੰ ਵੇਖ ਕੇ ਸਾਧੂ ਕਹਿੰਦੇ ਹਾਂ, ਕੀ ਇਹ ਗੁਣ ਸਾਡੇ 'ਚ ਪੈਦਾ ਨਹੀਂ ਹੋ ਸਕਦੇ? ਇਹ ਗੁਣ ਸਾਡੇ 'ਚ ਵੀ ਆ ਸਕਦੇ ਨੇ। ਕਿਸੇ ਦਾ ਪ੍ਰੈਕਟੀਕਲੀ ਜੀਵਨ ਵੇਖੋ, ਵੇਖ ਕੇ ਫਿਰ ਆਪਣਾ ਜੀਵਨ ਬਣਾਓ। ਸਾਧੂ ਦਾ ਗੁਰਮੁਖਾਂ ਦਾ ਜੀਵਨ ਹੀ ਪ੍ਰਚਾਰ ਹੁੰਦਾ। ਗੁਰਮੁਖ ਮਹਾਂਪੁਰਸ਼ ਉਹ ਕੋਈ ਸਟੇਜਾਂ ਤੇ ਪ੍ਰਚਾਰ ਨਹੀਂ ਕਰਦੇ। ਬੜੀ ਵਾਰੀ ਸੰਗਤ ਵਿੱਚ ਅਰਜ ਕਰਦਾ ਹੁੰਦਾ, ਕਈ ਪੰਥ ਦਰਦੀਆਂ ਨੂੰ ਪੰਥ ਦਾ ਫਿਕਰ ਹੈ, ਕਈਆਂ ਨੂੰ ਆਪਣੇ ਪਰਿਵਾਰ ਦਾ ਫਿਕਰ ਹੈ, ਕਈਆਂ ਨੂੰ ਰਿਸ਼ਤੇਦਾਰ ਦਾ ਫਿਕਰ ਹੈ, ਕਈਆਂ ਨੂੰ ਆਪਣੇ ਪਿੰਡ ਦਾ ਫਿਕਰ ਹੈ, ਸਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਹੋ ਜਾਣ, ਪਿੰਡ ਦਾ ਵਿਕਾਸ ਹੋਵੇ। ਕਈ MLA ਨੂੰ ਆਪਣੇ ਇਲਾਕੇ ਦਾ ਫਿਕਰ ਹੈ, ਮੇਰੇ ਇਲਾਕੇ ਦਾ ਵਿਕਾਸ ਹੋਵੇ। ਕਈ ਮੁੱਖ ਮੰਤਰੀ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹਨਾਂ ਨੂੰ ਫਿਕਰ ਹੈ ਸਾਡੇ ਹਰਿਆਣੇ ਦਾ, ਸਾਡੇ ਰਾਜਸਥਾਨ ਦਾ, ਉਹ ਕਹਿੰਦਾ ਸਾਡੇ ਪੰਜਾਬ ਦਾ ਜਿਹੜਾ ਹੈ ਵਿਕਾਸ ਹੋਵੇ, ਤਰੱਕੀ ਕਰੇ। ਤੇ ਪੰਥ ਦਰਦੀਆਂ ਨੂੰ ਫਿਕਰ ਹੈ ਸਾਡਾ ਪੰਥ ਚੜ੍ਹਦੀ ਕਲਾ 'ਚ ਜਾਏ। ਇਹ ਕਿਸੇ ਕਿਸੇ ਨੂੰ ਫਿਕਰ ਆ, ਕਿਰਪਾਨਾ ਆਪਾਂ ਸਾਰੇ ਭਾਈ ਬਣ ਲਏ, ਇਹ ਕਿਸੇ ਕਿਸੇ ਨੂੰ ਫਿਕਰ ਆ ਵੀ ਸਾਡਾ ਪੰਥ ਚੜ੍ਹਦੀ ਕਲਾ 'ਚ ਜਾਏ। ਤੇ ਕਿਵੇਂ ਜਾਏਗਾ? ਗੁਰਦੁਆਰੇ ਬੜੇ ਨੇ, ਲੰਗਰ ਬੜੇ ਨੇ, ਗੁਰਦੁਆਰਿਆਂ ਦੀ ਕਮੀ ਨਹੀਂ, ਅੱਜ ਕਮੀ ਪ੍ਰਚਾਰ ਦੀ ਆ। ਤੇ ਹੁਣ ਤੁਸੀਂ ਕਹੋਗੇ ਵੀ ਅਸੀਂ ਪ੍ਰਚਾਰ ਕਿਵੇਂ ਕਰੀਏ? ਸਟੇਜ ਤੇ ਖਲੋ ਕੇ ਤੇ ਲੱਤਾਂ ਕੰਬਣ ਲੱਗ ਪੈਂਦੀਆਂ ਸਾਡੀਆਂ, ਕਿਵੇਂ ਬੋਲੀਏ? ਅਸੀਂ ਪ੍ਰਚਾਰ ਕਿੱਦਾਂ ਕਰੀਏ ਜੀ? ਤੇ ਅੱਗੇ ਅਰਜ ਕਰ ਚੁੱਕੇ ਹਾਂ, ਐਸ ਪ੍ਰਚਾਰ ਦਾ ਅਸਰ ਘੱਟ ਹੁੰਦਾ ਯਾਦ ਰੱਖਣਾ। ਆਹ ਪ੍ਰਚਾਰ ਜਿਹੜਾ ਹੋ ਰਿਹਾ ਨਾ, ਇਹਦਾ ਅਸਰ ਘੱਟ ਹੁੰਦਾ ਜਿਹੜਾ ਆਪਣਾ ਜੀਵਨ ਬਣਾ ਲਏਗਾ। ਜਿੱਥੇ ਰਾਤ ਕੱਟੇਗਾ ਉੱਥੇ ਵੀ ਕਿਸੇ ਦਾ ਜੀਵਨ ਸਵਾਰੇਗਾ। ਗੁਰਮੁਖ ਜਿਹਨੂੰ ਮਿਲੇਗਾ ਨਾ, ਹੱਥ ਮਿਲਾਏਗਾ, ਉਹਨੂੰ ਵੀ ਪਤਾ ਲੱਗੇਗਾ ਵੀ ਹਾਂ ਇਹਦੇ ਵਿੱਚ ਕੁਛ ਹੈ, ਇਹ ਬੰਦਗੀ ਵਾਲੀ ਰੂਹ ਆ। ਆਪਣਾ ਜੀਵਨ ਇੰਨਾ ਉੱਚਾ ਸੁੱਚਾ ਬਣਾਈਏ, ਤੁਰਦਾ ਫਿਰਦਾ ਹੀ ਪ੍ਰਚਾਰ ਹੈ। ਸਤਨਾਮ
ਸ੍ਰੀ ਵਾਹਿਗੁਰੂ।
ਆਪਣਾ ਜੀਵਨ ਬਣਾਉਣ ਦੀ ਲੋੜ ਆ।
ਸਤ ਸ੍ਰੀ ਅਕਾਲ।
ਬਸ ਥੋਪ ਦਿੱਤੀ ਗੱਲ, ਪ੍ਰਚਾਰਕ ਪ੍ਰਚਾਰ ਕਰਨਗੇ, ਅਸੀਂ ਵੀ ਕਰਨਾ, ਸਾਰਿਆਂ ਨੇ ਯੋਗਦਾਨ ਪਾਓ ਪਿਆਰਿਓ। ਲੰਗਰ ਬਣਾਉਣ ਦੀ ਸੇਵਾ, ਮਾਇਆ ਦਾ ਦਸਵੰਧ ਕੱਢਦੇ ਨੇ ਲੋਕ, ਪਰ ਅਸੀਂ ਧਰਮ ਦੇ ਪ੍ਰਚਾਰ ਵਾਸਤੇ ਕੁਛ ਕਰਨਾ ਹੈ। ਇੱਕ ਜਾਂ 2 ਜਾਂ 4 ਜਾਂ 10 ਦਾ ਜੀਵਨ ਜ਼ਰੂਰ ਬਣਾਉਣਾ ਹੈ ਆਪਣੀ ਜ਼ਿੰਦਗੀ 'ਚ। ਜੇ ਕਿਸੇ ਦਾ ਜੀਵਨ ਹੀ ਨਾ ਸਵਾਰ ਸਕਿਆ ਕੀ ਫਾਇਦਾ? ਘਰ 'ਚ ਘਰ ਬਣਾਇਆ ਬੱਚਿਆਂ ਵਾਸਤੇ, ਇਹਦੇ 'ਚ ਬੱਚੇ ਰਹਿਣਗੇ, ਦਰਗਾਹ ਵਿੱਚ ਥਾਂ ਬਣਾਈਏ ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ। ਇਹ ਅਰਦਾਸ ਕਰਿਆ ਕਰੀਏ ਸੱਚੇ ਪਾਤਸ਼ਾਹ, ਮਾਇਆ ਆਉਂਦੀ ਜਾਂਦੀ ਰਹਿੰਦੀ, ਆਵੇ ਜਾਵੇ ਕੋਈ ਗੱਲ ਨਹੀਂ, ਗੱਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਗੱਲ ਨਹੀਂ, ਜ਼ਮੀਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਫਸਲ ਕਦੇ ਹੋ ਗਈ ਕਦੇ ਨਾ ਹੋਈ ਗੱਲ ਵੱਖਰੀ ਹੈ। ਇਹ ਕਰਜ਼ਾ ਹੈ, ਮੈਂ ਤੁਹਾਡੇ ਚਰਨਾਂ ਨਾਲ ਜੁੜਿਆ, ਅੱਜ ਮੇਰਾ ਸਾਰਾ ਪਰਿਵਾਰ ਬਾਣੀ ਬਾਣੇ ਨਾਲ ਜੁੜਿਆ ਹੈ। ਗੁਰੂ ਨਾਨਕ ਪਾਤਸ਼ਾਹ ਪੀੜ੍ਹੀਆਂ ਤੱਕ ਪੁਸਤਾਂ ਤੱਕ ਮੇਰੇ ਘਰ ਵਿੱਚੋਂ ਗੁਰੂ ਨਾਨਕ ਦਾ ਵਾਸਾ ਨਾ ਨਿਕਲੇ, ਐਸੀ ਬਖਸ਼ਿਸ਼ ਕਰੋ। ਜੇ ਅਜੇ ਵਾਸਾ ਨਹੀਂ ਹੋਇਆ ਤੇ ਹੋ ਜਾਏ, ਜੇ ਨਹੀਂ ਜੁੜੇ ਤੇ ਜੁੜ ਜਾਈਏ, ਦਿਨ ਰਾਤ ਖੈਰ ਮੰਗੋ, ਮੰਗਣਾ ਸਾਡੇ ਹੱਥ ਆ, ਫਲ ਲਾਉਣਾ ਉਹਦੇ ਹੱਥ ਆ, ਬੀਜਣਾ ਸਾਡੇ ਹੱਥ ਆ। ਅਸੀਂ ਤੇ ਥੋੜਾ ਜਿਹਾ ਬੀਜਿਆ, ਅੱਗੇ ਮਰਜ਼ੀ ਉਹਦੀ ਹੈ ਵੀ ਉਹਨੇ ਕਿੰਨੇ ਦਾਣੇ ਲਾਉਣੇ ਨੇ। ਬੀਜਣਾ ਸਾਡੇ ਹੱਥ ਆ, ਫਲ ਲਾਉਣਾ ਬੰਦੇ ਦੇ ਹੱਥ ਨਹੀਂ, ਉਹਦੇ ਹੱਥ ਆ। ਅਰਦਾਸ ਕਰਨੀ ਸਾਡੇ ਵਾਸ, ਵਿਧ ਬਣਾਉਣੀ ਫਿਰ ਉਹਨੇ ਆਪੇ ਬਣਾ ਦੇਣੀ। ਕੋਈ ਬੜੇ ਰੋਂਦੇ ਨੇ, ਕਹਿੰਦੇ ਨੇ ਸਾਡਾ ਪਰਿਵਾਰ ਜੁੜ ਨਹੀਂ ਰਿਹਾ, ਟੁੱਟਿਆ ਹੋਇਆ। ਭੈਣਾਂ ਕਹਿੰਦੀਆਂ ਸ਼ਰਾਬਾਂ ਪੀਂਦੇ ਨੇ ਸੁਧਰਦੇ ਨਹੀਂ, ਬਾਪੂ ਕਹਿੰਦਾ ਮੁੰਡਾ ਨਹੀਂ ਸੁਧਰਦਾ, ਮੁੰਡਾ ਕਹਿੰਦਾ ਬਾਪੂ ਨਹੀਂ ਸੁਧਰਦਾ। ਅਰਦਾਸ ਕਰੀ ਚੱਲੋ, ਵਿਧ ਬਣ ਜਾਏਗੀ। ਬੇਨਤੀ ਕਰਦੇ ਰਹੋ ਸੱਚੇ ਪਾਤਸ਼ਾਹ,
ਜਿਵੇਂ ਪਿਛਲੀਆਂ ਸੰਗਤਾਂ ਨੂੰ ਤਾਰਿਆ, ਉਵੇਂ ਜਿਵੇਂ ਤਾਰੋ ਦਾਤਾ ਜੀ
ਆਪੇ ਬਣਾ ਦੇ, ਕਿਰਪਾ ਆਪੇ ਹੋਏਗੀ। ਅਰਦਾਸ ਕਰਨੀ ਨਾ ਛੱਡੋ, ਸਦਾ ਬੇਨਤੀ ਕਰਦੇ ਰਹੋ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੇ, ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੇ।
ਕਰਦੇ ਰਹੀਏ, ਅਰਦਾਸਾਂ ਕਰਦੇ ਰਹੀਏ, ਮਹਾਰਾਜ ਮਿਹਰ ਕਰੋ, ਕੋਈ ਨਾ ਕੋਈ ਵਿਧ ਜ਼ਰੂਰ ਬਣ ਜਾਏਗੀ। ਅਰਦਾਸ ਕਰਨੀ ਨਾ ਛੱਡੀਏ, ਬੇਨਤੀ ਕਰਨੀ ਨਾ ਛੱਡੀਏ, ਮਹਾਰਾਜ ਆਪਣੇ ਆਪ ਕੋਈ ਐਸੀ ਵਿਧ ਬਣਾ ਦੇਣਗੇ, ਸਾਰਾ ਪਰਿਵਾਰ ਹੀ ਜੁੜ ਜਾਏਗਾ, ਕਿਰਪਾ ਹੋ ਜਾਂਦੀ। ਅਰਦਾਸ ਕਰਦੇ ਰਹੋ, ਤੇ ਕੁਛ ਪਾਉਣ ਵਾਸਤੇ ਮਿਹਨਤ ਕਰਨੀ ਬੜੀ ਜ਼ਰੂਰੀ ਹੈ। ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰੋ, ਬਾਣੀ ਪੜ੍ਹੋ, ਜੇ ਬਾਣੀ ਨਹੀਂ ਪੜ੍ਹ ਸਕਦੇ ਮੂਲ ਮੰਤਰ ਪੜ੍ਹੋ, ਜੇ ਮੂਲ ਮੰਤਰ ਨਹੀਂ ਪੜ੍ਹ ਸਕਦੇ ਗੁਰਮੰਤਰ ਵਾਹਿਗੁਰੂ ਵਾਹਿਗੁਰੂ ਦਾ ਹੀ 10 ਮਿੰਟ ਅੱਧਾ ਘੰਟਾ ਜਾਪ ਕਰਕੇ ਅਰਦਾਸ ਕਰੋ, ਹੌਲੀ ਹੌਲੀ ਜ਼ਰੂਰ ਰੰਗ ਚੜ੍ਹ ਜਾਏਗਾ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਤੇਰਾ ਵਾਸਾ ਮੇਰੇ ਘਰ 'ਚ ਹੋ ਜਾ, ਜੇ ਹੋ ਗਿਆ ਤੇ ਨਿਕਲੇ ਨਾ, ਕਦੇ ਨਾ ਨਿਕਲੇ, ਪੁੱਤ ਪੋਤੇ ਅੱਗੇ ਜੁੜੇ ਰਹਿਣ, ਬਸ ਐਸੀ ਬਖਸ਼ਿਸ਼ ਕਰੋ। ਜੇ ਜੋੜਿਆ ਤੇ ਸਦਾ ਜੋੜ ਕੇ ਰੱਖਿਆ, ਵਿਧ ਬਣੇਗੀ ਕੋਈ ਨਾ ਕੋਈ। ਅਰਦਾਸ ਕੀਤੀ ਸੀ ਸਤਸੰਗਤ ਭਾਈ ਆਕੁਲ ਦੀ ਪੁੱਤਰੀ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਵਕਤ।
ਅਰ ਗੁਰੂ ਅਰਜਨ ਦੇਵ ਮਹਾਰਾਜ ਤੋਂ ਇਹਨਾਂ ਨੇ ਸਿੱਖੀ ਦੀ ਦਾਤ ਲਈ। ਉਸ ਤੋਂ ਬਾਅਦ ਗੁਰੂ ਨਾਨਕ ਦੇ ਘਰ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਣੇ। ਭਾਈ ਆਕੁਲ ਨੇ ਪੰਡਤਾਂ ਨੂੰ ਭੇਜਿਆ, ਪੰਡਤੋ ਜਾਓ ਸਾਡੀ ਲੜਕੀ ਦਾ ਰਿਸ਼ਤਾ ਕਰਕੇ ਆਓ। ਪੰਡਤ ਲੱਭਦੇ ਰਹੇ, ਕਈ ਥਾਵਾਂ ਤੇ ਗਏ, ਲੱਭਦਿਆਂ 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 ਉਹਨਾਂ ਨੂੰ ਇੱਕ ਨਗਰ ਲੱਭਿਆ, ਤੁਕਲਾਣੀ। ਤੁਕਲਾਣੀ ਉੱਥੇ ਇੱਕ ਭਾਈ ਸਾਧਾ, ਉਹਦਾ ਪੁੱਤਰ ਭਾਈ ਸਾਧੂ, ਪਰਿਵਾਰ ਵੀ ਲੱਭਿਆ, ਘਰ ਵੀ ਸੋਹਣਾ ਬਣਿਆ, ਜ਼ਮੀਨ ਜਾਇਦਾਦ ਵੀ ਬਥੇਰੀ ਆ, ਮੁੰਡਾ ਵੀ ਸੋਹਣਾ ਸੁਨੱਖਾ। ਕਹਿੰਦੇ ਇਹ ਠੀਕ ਆ ਭਾਈ ਆਕੁਲ ਦੀ ਲੜਕੀ ਵਾਸਤੇ। ਭਾਈ ਸਾਧੇ ਨੂੰ ਕਹਿੰਦੇ ਰਿਸ਼ਤਾ ਕਰਨ ਆਏ ਆ, ਮੁੰਡਾ ਪਸੰਦ ਆ, ਅਸੀਂ ਕਰ ਲਈਏ ਰਿਸ਼ਤਾ। ਕਹਿੰਦੇ ਜੀ ਕਰ ਦਿਓ। ਚਲੋ ਮਾਇਆ ਦਿੱਤੀ, ਰਿਸ਼ਤਾ ਹੋ ਗਿਆ। ਜਦੋਂ ਵਾਪਸ ਆਏ ਤੇ ਆ ਕੇ ਭਾਈ ਆਕੁਲ ਨੂੰ ਮਿਲੇ, ਕਰ ਆਇਆ ਜੀ ਰਿਸ਼ਤਾ ਤੁਹਾਡੀ ਲੜਕੀ ਦਾ। ਭਾਈ ਆਕੁਲ ਜੀ ਕਹਿੰਦੇ ਨੇ ਪੰਡਤੋ ਰਿਸ਼ਤਾ ਤੇ ਕਰ ਆਇਓ, ਕਿੱਥੇ ਕਰ ਆਇਓ? ਕਹਿੰਦੇ ਜੀ ਬਹੁਤ ਸੋਹਣਾ ਪਰਿਵਾਰ ਆ, ਅਸੀਂ ਵੇਖ ਆਇਆ, ਘਰ ਬਾਰ ਬੜਾ ਸੋਹਣਾ ਬਣਿਆ ਹੋਇਆ, ਜ਼ਮੀਨ ਹੈ, ਜਾਇਦਾਦ ਵੀ ਚੰਗੀ ਹੈ, ਮਾਲ ਡੰਗਰ ਵੀ ਸਭ ਕੁਝ ਹੈ, ਬੜੇ ਵਧੀਆ ਲੋਕ ਨੇ। ਭਾਈ ਸਾਹਿਬ ਕਹਿੰਦੇ ਨੇ ਮੈਨੂੰ ਮਾਲ ਡੰਗਰ ਦੀ ਗੱਲ ਨਹੀਂ, ਮੱਝਾਂ ਕਿੰਨੀਆਂ ਨੇ, ਘੋੜੀਆਂ ਕਿੰਨੀਆਂ ਨੇ, ਜਾਂ ਜ਼ਮੀਨ ਕਿੰਨੀ ਆ, ਮੈਨੂੰ ਇਹ ਦੱਸੋ ਵੀ ਜਿੱਥੇ ਰਿਸ਼ਤਾ ਮੇਰੀ ਧੀ ਦਾ ਕਰਕੇ ਆਏ ਹੋ ਉੱਥੇ ਸਿੱਖੀ ਹੈ?
ਸਤਿ ਸ੍ਰੀ ਅਕਾਲ
ਭਾਈ, ਉੱਥੇ ਸਿੱਖੀ ਹੈ? ਹੁਣ ਸਿੱਖੀ ਉਹ ਪੁੱਛੇਗਾ ਜਿਹੜਾ ਖੁਦ ਸਿੱਖਿਆ ਤੇ ਚੱਲ ਰਿਹਾ ਹੋ। ਅੰਮ੍ਰਿਤਧਾਰੀ ਮੁੰਡਾ ਉਹ ਲੱਭੇਗਾ ਜਿਹੜਾ ਖੁਦ ਅੰਮ੍ਰਿਤਧਾਰੀ ਹੋਵੇ। ਜਿਹੜੇ ਪੀਣ ਖਾਣ ਵਾਲੇ ਉਹ ਕਹਿੰਦੇ ਅਗਾਂਹ ਵਾਲਾ ਵੀ ਇੱਦਾਂ ਦੀ ਮਿਲੇ, ਇੱਕੋ ਜਿਹੇ ਹੋ ਜਾਈਏ ਸਾਰੇ, ਟੋਕੇ ਹੀ ਕੋਈ ਨਾ, ਰੋਕੇ ਹੀ ਕੋਈ ਨਾ, ਸਰ ਉਹ ਵੀ ਉੱਦਾਂ ਦੀ ਲੱਭਦੇ ਨੇ। ਉਹ ਕਹਿੰਦੇ ਉਹ ਸਿੱਖੀ ਹੈ ਉਹਨਾਂ ਦੇ ਘਰ ਚ? ਕਹਿੰਦੇ ਜੀ ਇਹ ਨੀ ਵੇਖਿਆ। ਕਹਿੰਦੇ ਉਹ ਤੁਸੀਂ ਫਿਰ ਵੇਖ ਕੇ ਵੀ ਕੀ ਆਇਓ ਜੇ ਇਹ ਨੀ ਵੇਖਿਆ? ਫਿਰ ਅੱਜ ਵਾਲਾ ਕੰਮ ਨੀ ਸੀ ਹੁੰਦਾ। ਅੱਜ ਕੱਲ੍ਹ ਤੇ ਲੋਕ ਮੁੰਡਿਆਂ ਦਾ ਵਪਾਰ ਕਰਦੇ ਆ ਨਾ, ਵੇਚਦੇ ਨੇ ਲੋਕ ਮੁੰਡੇ, ਪਹਿਲਾਂ ਨਹੀਂ ਸੀ ਇੱਦਾਂ ਦਾ ਕੰਮ ਵੀ। ਜੇ ਮੋਟਰਸਾਈਕਲ ਵਾਲਾ ਜੇ ਕੋਈ ਸਕੂਟਰ ਦੇ ਰਿਹਾ ਤੇ ਜੇ ਦੂਜਾ ਮੋਟਰਸਾਈਕਲ ਦੇਗਾ ਤੇ ਰਿਸ਼ਤਾ ਛੱਡ ਦੇਣਗੇ ਵੀ ਸਕੂਟਰ ਵਾਲੇ ਨੂੰ ਛੱਡੋ ਮੋਟਰਸਾਈਕਲ ਲੈ ਲੈਂਦੇ। ਅੱਜ ਵਾਲਾ ਕੰਮ ਨਹੀਂ ਸੀ ਵੀ ਮੋਟਰਸਾਈਕਲ ਮਿਲ ਰਿਹਾ ਜੇ ਕਿਸੇ ਗੱਡੀ ਦੇ ਦਿੱਤੀ ਤੇ ਛੱਡ ਦਿਓ ਰਿਸ਼ਤਾ, ਗੱਡੀ ਲੈ ਲਓ ਮੋਟਰਸਾਈਕਲ ਵਾਲਾ ਛੱਡ ਦਿਓ। ਇੱਦਾਂ ਦਾ ਕੰਮ ਪਹਿਲਾਂ ਨਹੀਂ ਸੀ ਹੁੰਦਾ। ਪਹਿਲਾਂ ਤੇ ਜਿਹੜਾ ਰਿਸ਼ਤਾ ਹੋ ਗਿਆ ਬਸ ਹੋ ਗਿਆ, ਪੱਕਾ ਹੁੰਦਾ ਸੀ, ਟੁੱਟਦਾ ਨਹੀਂ ਸੀ। ਅੱਜ ਵਾਲਾ ਕੰਮ ਨਹੀਂ ਸੀ। ਅੱਜ ਕੱਲ੍ਹ ਤੇ ਲੋਕ ਆ ਮੰਡੀਆਂ ਲੱਗਦੀਆਂ, ਡੰਗਰਾਂ ਦੀਆਂ ਮੰਡੀਆਂ ਲੱਗਦੀਆਂ ਨਾ ਜਦੋਂ ਪਸ਼ੂਆਂ ਦੀਆਂ, ਤੇ ਲੋਕ ਪੁੱਛਦੇ ਨੇ ਫਲਾਣਿਆਂ ਮੱਝ ਦਾ ਕੀ ਲੈਣਾ? ਟਰੈਕਟਰਾਂ ਦੀਆਂ ਮੰਡੀਆਂ ਲੱਗਦੀਆਂ ਨੇ, ਪੁੱਛਣਗੇ ਮਾਲਕ ਹੈ ਟਰੈਕਟਰ ਦਾ, ਇਹਦਾ ਕੀ ਲੈਣਾ? ਇੱਦਾਂ ਅੱਜ ਕੱਲ੍ਹ ਲੋਕ ਵੇਖਦੇ ਨੇ ਫਲਾਣੇ ਦਾ ਮੁੰਡਾ ਜਵਾਨ ਹੋ ਗਿਆ, ਵਿਚੋਲੇ ਆ ਕੇ ਪੁੱਛਦੇ ਨੇ ਫਲਾਣਾ ਸਿਆ ਮੁੰਡੇ ਦਾ ਕੀ ਲੈਣਾ? ਇਹ ਵਪਾਰ ਹੀ ਹੈ। ਮੁੰਡੇ ਦਾ ਕੀ ਲੈਣਾ, ਗੱਡੀ ਲੈਣੀ ਕਿ ਮੋਟਰਸਾਈਕਲ ਲੈਣਾ ਕਿ ਸਕੂਟਰ ਨਾਲ ਸਰ ਜਾਏਗਾ? ਕਿੰਨੇ ਤੋਲੇ ਸੋਨਾ ਲੈਣਾ, ਕਿੰਨੇ ਸੂਟ ਚਾਹੀਦੇ ਆ? ਇਹ ਵਪਾਰ ਨਹੀਂ, ਹੋਰ ਕੀ ਹੋ ਗਿਆ? ਰੱਬ ਨੇ ਦਿੱਤਾ ਮੁੰਡਾ, ਫਿਰ ਇਹਨੇ ਵਪਾਰ ਕੀਤਾ। ਮੋਟਰਸਾਈਕਲ ਚਾਹੀਦਾ, ਗੱਡੀ ਚਾਹੀਦੀ ਆ। ਜਿਹੜੇ ਮੁੰਡਿਆਂ ਦੇ ਵਪਾਰ ਕਰਦੇ ਨੇ ਪੋਤਰਿਆਂ ਨੂੰ ਤਰਸਦੇ ਨੇ, ਫਿਰ ਹੁੰਦੇ ਹੀ ਨੇ। ਉਹ ਕਹਿੰਦੇ ਪਹਿਲਾਂ ਦਿੱਤਾ ਸੀ।
ਸਤਿ ਸ੍ਰੀ ਅਕਾਲ
ਜੇ ਪੁੱਤ ਪੋਤੇ ਹੋ ਜਾਣ ਫਿਰ ਉਹ ਨਲਾਇਕ ਨਿਕਲਦੇ ਨੇ, ਦੋ ਤਰੇ ਨਲਾਇਕ, ਏਦਾਂ ਦਾ ਕੋਈ ਮਾਹੌਲ ਬਣ ਜਾਂਦਾ, ਫਿਰ ਦੁਖੀ ਬਹੁਤ ਹੁੰਦੇ ਨੇ ਉਹ ਜਿਹੜੇ ਵਪਾਰ ਕਰਨ ਮੁੰਡਿਆਂ ਦਾ। ਰੱਬ ਨੇ ਦਾਤ ਦਿੱਤੀ ਹੈ, ਪੁੱਤਰ ਜੇ ਮਿਲਿਆ ਹੋਇਆ ਨਾ ਸ਼ੁਕਰਾਨਾ ਕਰਿਆ ਕਰੋ। ਵੇਚਣਾ ਨਹੀਂ ਮੁੰਡਿਆਂ ਨੂੰ, ਇਹ ਵੇਚਣਾ ਹੀ ਆ। 5 ਲੱਖ ਰੁਪਇਆ ਚਾਹੀਦਾ ਜੀ ਮੁੰਡੇ ਦਾ, ਵਪਾਰ ਹੀ ਬਣ ਗਿਆ, ਉਹਦੀ ਦਾਤ ਦਿੱਤੀ ਹੋਈ ਦਾ। ਆਪਣੀ ਮਰਜ਼ੀ ਨਾਲ ਧੀ ਨੂੰ ਕੋਈ ਕੱਖ ਦੇਵੇ, ਕੋਈ ਲੱਖ ਦੇਵੇ, ਮੰਗਣਾ ਨਹੀਂ ਕਦੇ ਉਹਦੇ ਤੋਂ। ਮੰਗੋ ਜਿਹੜਾ ਨਾਂ ਤੇ ਦਾਤਾਂ ਦੇਣ ਲੱਗਿਆਂ ਪਛਤਾਵੇ, ਵਾਹਿਗੁਰੂ ਨਾਂ ਤੇ ਦਾਤਾਂ ਦੇਣ ਲੱਗਿਆਂ ਕਦੇ ਦੇਰ ਲਾਵੇ ਨਾ, ਕਦੇ ਦਾਤਾਂ ਦੇ ਕੇ ਪਛਤਾਵੇ। ਦੇਰ ਨਹੀਂ ਲਾਉਣੀ ਕਦੇ, ਮੰਗਣ ਵਾਲਾ ਹੋਵੇ ਉਹਦੇ ਤੋਂ ਮੰਗੋ। ਮੰਗ ਮੰਗ ਲੈ ਕਲਗੀਆਂ ਵਾਲੇ ਤੋਂ, ਆਪਣੇ ਸਾਹਿਬ ਤੋਂ ਮੰਗੀਏ ਜਿਹਦੇ ਖਜ਼ਾਨੇ ਭਰੇ ਪਏ ਨੇ, ਉਹਦੇ ਤੋਂ ਮੰਗੀਏ। ਬੰਦਿਆਂ ਤੋਂ ਕੀ ਮੰਗਣਾ, ਇੱਥੇ ਸਾਰੇ ਹੀ ਮੰਗਦੇ ਨੇ। ਅਸੀਂ ਵੇਖਦੇ ਹਾਂ ਫੁੱਟਪਾਥਾਂ ਇੱਥੇ ਜਦੋਂ ਲੰਘੀ ਦਾ ਕਦੇ ਸਤਸੰਗ ਜੀ ਫਟਕਾਂ ਉੱਤੇ ਮੰਗਤੇ ਮੰਗਦੇ ਨੇ, ਬੱਸ ਸਟੈਂਡਾਂ ਤੇ ਮੰਗਦੇ ਨੇ। ਹੁਣ ਮੰਗਤਾ ਕੌਣ ਨਹੀਂ, ਬੜੇ ਮੰਗਤੇ ਨੇ ਦੁਨੀਆਂ 'ਚ, ਹਰ ਕੋਈ ਮੰਗਤਾ, ਕੋਈ ਛੋਟਾ ਮੰਗਤਾ, ਵੱਡਾ ਮੰਗਤਾ। ਕਈ ਮੰਗਤਿਆਂ ਨੂੰ ਵੇਖ ਕੇ ਕਹਿਣਗੇ, ਲੈ ਤੂੰ ਐਡਾ ਵੱਡਾ ਤੇਰਾ ਸਰੀਰ ਆ, ਕਿਉਂ ਮੰਗਦਾ ਫਿਰ, ਤਾਂ ਮੰਗਦਾ ਕੌਣ ਨੇ ਦੁਨੀਆਂ 'ਚ, ਹਰ ਕੋਈ ਮੰਗਦਾ। ਵੱਡੇ ਮੰਗਤਿਆਂ ਦੀਆਂ ਮੰਗਾਂ ਵੀ ਵੱਡੀਆਂ ਨੇ, ਕਈਆਂ ਦੀ ਮੰਗਤ, ਕਈਆਂ ਦੀ ਮੰਗ ਤੇ ਰੋਟੀ ਤਾਂ ਕੀ ਆ, ਕਈਆਂ ਦੀ ਮੰਗ, ਕਈ ਤੇ ਆਪਣੇ ਢਿੱਡ ਵਾਸਤੇ ਮੰਗਦੇ ਨੇ, ਕਈ ਦੂਜਿਆਂ ਦੇ ਢਿੱਡਾਂ ਦਾ ਵਾਸਤਾ ਪਾ ਕੇ ਮੰਗਦੇ। ਕਹਿੰਦੇ ਨੀ ਕਈ, ਅਸੀਂ ਫਲਾਣੇ ਵਾਸਤੇ ਲੰਗਰ ਲਾਉਣਾ ਹੈ, ਪੈਸਾ ਇਕੱਠਾ ਕਰ ਲਿਆ, ਉਹ ਆਪਣੇ ਢਿੱਡ 'ਚ ਪਾ ਲਿਆ, ਦੂਜਿਆਂ ਦੂਜੇ ਦਾ ਨਾਂ ਲੈ ਕੇ ਮੰਗਿਆ। ਇਹ ਤੇ ਉਦੋਂ ਵੀ ਖਤਰਨਾਕ ਮੰਗਤੇ, ਮੰਗਤੇ ਤੇ ਸਾਰੇ ਹੀ ਨੇ। ਕੋਈ ਰੋਟੀ ਵੀ ਮੰਗਦਾ ਇਕੱਲੀ, ਕੋਈ 5 ਰੁਪਈਏ ਮੰਗਦਾ, ਕੋਈ 5,000 ਮੰਗਦਾ, ਕੋਈ 5 ਲੱਖ ਮੰਗਦਾ, ਮੰਗਦੇ ਤੇ ਸਾਰੇ ਹੀ ਨੇ। ਹੁਣ ਮੰਤਰੀ ਜਾ ਕੇ ਕਿਸੇ ਕੋਲ ਜਾਂਦੇ, ਸਾਨੂੰ ਕੁਰਸੀ ਦਿਓ ਜੀ, ਕੁਰਸੀ ਦੀ ਮੰਗ ਕਿੱਡੀ ਵੱਡੀ। ਕੋਈ ਛੋਟੀ ਮੰਗ ਮੰਗਦਾ, ਕੋਈ ਵੱਡੀ ਮੰਗ ਮੰਗਦਾ, ਮੰਗਤੇ ਸਾਰੇ ਹੀ ਨੇ, ਪਰ ਮੰਗਣਾ ਨਹੀਂ ਆਇਆ ਕਿਸੇ ਨੂੰ। ਮਹਾਰਾਜ ਕਹਿੰਦੇ ਮੰਗੋ ਪਿਆਰਿਓ, ਮੰਗੋ, ਕੀ ਮੰਗੋ, ਮੰਗਣਾ ਮੰਗ ਨੀਕਾ, ਹਰ ਜਸ ਗੁਰ ਤੇ ਮੰਗਣਾ, ਜੇ ਮੰਗਣਾ ਤੇ ਨਾਮ ਦੀ ਦਾਤ ਮੰਗਿਆ ਕਰੋ। ਜਿਹੜੀ ਸਭ ਤੋਂ ਬਖਸ਼ਿਸ਼, ਸਭ ਤੋਂ ਵੱਡੀ ਦਾਤ ਹੈ, ਬਾਬਾ ਆਨੰਦ ਸਿੰਘ ਨਾਨਕਸਰ ਵਾਲੇ ਮਹਾਂਪੁਰਸ਼ ਹੋਏ ਨੇ, ਬੜੀ ਕਮਾਈ ਵਾਲੇ ਸਾਧੂ ਸਨ, ਉਹ ਆਉਂਦੇ ਹੁੰਦੇ ਸੀ, ਪਿਆਰਿਓ ਦਰਖਤ ਮੰਗੋ, ਛਾਂ ਨਾ ਮੰਗੋ, ਛਾਂ ਨਾ ਮੰਗੋ, ਦਰਖਤ ਮੰਗੋ, ਦਰਖਤ ਮੰਗੋਗੇ ਛਾਂ ਤੇ ਆਪ ਹੀ ਆ ਜਾਣੀ, ਦਰਖਤ ਮੰਗਿਆ ਕਰੋ, ਨਾਮ ਮੰਗੋ ਮਾਇਆ ਤੇ ਆਪ ਹੀ ਮਗਰ ਆ ਜਾਣੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧੰਨ ਬਾਜਾਂ ਵਾਲੇ ਸਤਿਗੁਰੂ ਸਿੱਖੀ ਆ ਜਾਏ, ਬਾਕੀ ਤੇ ਸਭ ਕੁਛ ਆਪੇ ਹੀ ਮਗਰ ਆ ਜਾਣਾ ਹੁੰਦਾ। ਉਹ ਸਾਰਾ ਕੁਝ ਵੇਖਿਆ, ਸਿੱਖੀ ਨਹੀਂ ਵੇਖੀ, ਕਹਿੰਦੇ ਉਹ ਨਹੀਂ ਵੇਖੀ, ਸਿੱਖੀ ਨਹੀਂ ਵੇਖੀ। ਭਾਈ ਆਕੁਲ ਹੁਣ ਕਹਿੰਦਾ ਕੋਈ ਗੱਲ ਨਹੀਂ, ਜੋ ਹੋ ਗਿਆ ਸੋ ਹੋ ਗਿਆ, ਵੇਖੀ ਜਾਏਗੀ ਜੋ ਹੋਏਗਾ। ਵਿਆਹ ਮਿਥਲਿਆ ਗਿਆ, ਸ਼ਾਦੀ ਦਾ ਦਿਨ ਨੇੜੇ ਆ ਗਿਆ, ਬਰਾਤ ਆ ਗਈ, ਜਦੋਂ ਵੇਖੇ ਚਾਲ ਚੱਲਣ, ਕਹਿ ਲਓ ਜਦੋਂ ਉਹਨਾਂ ਦੇ ਰੰਗ ਢੰਗ ਵੇਖੇ ਭਾਈ ਆਕੁਲ ਨੇ, ਤੇ ਵੇਖਣ ਸਾਰ ਅੰਦਾਜ਼ਾ ਲਾ ਲਿਆ, ਕਹਿੰਦੇ ਇਹ ਗੁਰਮੁਖ ਨਹੀਂ, ਇਹ ਤੇ ਮਨਮੁਖ ਨੇ। ਮਨਮੁਖਾਂ ਦੀ ਤੇ ਗੁਰਮੁਖਾਂ ਦੀ ਬਰਾਤ ਦਾ ਪਤਾ ਲੱਗ ਹੀ ਜਾਂਦਾ, ਉਹ ਤੇ ਬੱਸ ਦੇ ਵਿੱਚ ਜਾਂਦੀ ਹੋਵੇ ਬਰਾਤ ਪਤਾ ਲੱਗ ਜਾਂਦਾ ਵੀ ਇਹ ਕਿਹੋ ਜਿਹੀ ਬਰਾਤ ਜਾ ਰਹੀ ਹੈ। ਗੁਰਮੁਖਾਂ ਨੇ ਚੌਂਕੜੇ ਮਾਰ ਕੇ ਬੈਠੇ ਨੇ, ਬੱਸ ਵਿੱਚ ਬੈਠੇ ਨੇ, ਕੋਈ ਸੁਖਮਣੀ ਪੜ੍ਹਦਾ, ਕੋਈ ਜਪਜੀ ਸਾਹਿਬ ਪੜ੍ਹਦਾ, ਕੋਈ ਮਾਲਾ ਫੇਰਦਾ, ਜਾਂ ਗੱਲਾਂ ਵੀ ਕਰਨਗੇ ਗੁਰਮਤ ਦੀਆਂ। ਤੇ ਮਨਮੁਖਾਂ ਦੀਆਂ ਬਰਾਤਾਂ ਦਾ ਪਤਾ ਹੀ ਆ, ਉਹ ਥੱਲੇ ਵਿੱਚ ਨਹੀਂ ਬਹਿੰਦੇ, ਉਤਾਂਹ ਚੜ੍ਹ ਜਾਂਦੇ ਸੀ ਉੱਪਰ ਛੱਤ ਤੇ, ਉਹਨਾਂ ਨੇ ਪਤਾ ਲਾਉਣਾ ਵੀ ਹਾਂ ਜਾ ਰਹੀ ਆ ਬਰਾਤ ਮਨਮੁਖਾਂ ਦੀ, ਕਿੱਦਾਂ ਰੌਲਾ ਪਾਉਣਗੇ, ਬਥੇਰੀਆਂ ਕਿਲਕਾਰੀਆਂ ਮਾਰਦੇ ਆ। ਮਨਮੁਖਾਂ ਦੀ ਬਰਾਤ ਦਾ ਪਤਾ ਲੱਗ ਜਾਂਦਾ, ਉਹਨਾਂ ਦੇ ਚਾਲ ਢਾਲ ਦਾ ਪਤਾ, ਕਹਿੰਦੇ ਗੁਰਮੁਖ ਦੇ ਬੋਲਣ ਤੋਂ ਪਤਾ ਲੱਗ ਜਾਂਦਾ, ਗੁਰਮੁਖ ਦੇ ਚੱਲਣ ਤੋਂ ਪਤਾ ਲੱਗ ਜਾਂਦਾ, ਗੁਰਮੁਖ ਦੇ ਖਾਣ ਤੋਂ ਪਤਾ ਲੱਗ ਜਾਂਦਾ, ਗੁਰਮੁਖ ਤੇ ਮਨਮੁਖ ਦਾ ਪਤਾ ਲੱਗ ਜਾਂਦਾ। ਚਾਲ ਵੱਖਰੀ ਆ, ਰੋਜ਼ ਅਸੀਂ ਆਨੰਦ ਸਾਹਿਬ ਪੜ੍ਹਨੇ ਆ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਹਕੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ
ਬੋਲਣਾ,
ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ
ਨਿਰਾਲੀ
ਨਿਰਾਲੀ। ਬਰਾਤ ਵੇਖ ਕੇ ਪਤਾ ਲੱਗ ਗਿਆ ਮਨਮੁਖ ਨੇ ਸਾਰੇ, ਤੇਰੇ ਪਿਆਰਿਆਂ ਦੀ ਚਾਲ ਨਿਰਾਲੀ,
ਵਾਹਿਗੁਰੂ
ਦੁਨੀਆ ਤੋਂ ਰਹਿਣ ਵੱਖੋ, ਬੋਲੋ ਭੈਣੋ ਸਾਰੀ ਨੇ ਇਹ ਨਿਰੰਕਾਰ ਦੇ ਪਿਆਰ ਵਾਲੀਆਂ ਰੂਹਾਂ ਨਹੀਂ ਵੇਖਿਆ ਭਾਈ ਆਕੁਲ ਨੇ ਇਹ ਤੇ ਮਨਮੁਖਾਂ ਦਾ ਟੋਲਾ ਸਾਰਾ ਮਨਮੁਖ ਪਛਾਣ ਆ ਜਾਣੀ ਉਹਨਾਂ ਦੀ ਆਨੰਦ ਕਾਰਜਾਂ ਤੋਂ ਪਹਿਲਾਂ ਹੀ ਆਨੰਦ ਹੋ ਜਾਂਦੇ ਨੇ ਉਹ ਪਹਿਲਾਂ ਹੀ ਜਿੱਥੇ ਨਲਕਾ ਆਇਆ ਰੋਕ ਲਓ ਜਿੱਥੇ ਨਲਕਾ ਆਇਆ ਰੋਕ ਲਓ ਥਾਂ ਥਾਂ ਦੇ ਉੱਤੇ ਜਦੋਂ ਤੱਕ ਆਨੰਦ ਕਾਰਜ ਹੁੰਦੇ ਨੇ ਉਹ ਆਨੰਦ ਕਾਰਜ ਵੇਖਣ ਜੋਗੇ ਨਹੀਂ ਰਹਿ ਜਾਂਦੇ ਬਹੁਤਿਆਂ ਦਾ ਹਾਲ ਇਹੀ ਆ ਗੁਰਦੁਆਰੇ ਆਨੰਦ ਕਾਰਜ ਕਰਾ ਦਿਓ ਪੰਜ ਸੱਤ ਜਣੇ ਚੱਲੇ ਕਿ ਬਾਕੀ ਨਹੀਂ ਮਾਰਨ ਨੂੰ ਮੱਥਾ ਟੇਕਦੇ ਜਾ ਕੇ ਮੱਥਾ ਟੇਕਣ ਜੋਗੇ ਰਹਿੰਦੇ ਹੀ ਨਹੀਂ ਬੁਰਾ ਹਾਲ ਹੋ ਜਾਂਦਾ ਪੱਗਾਂ ਲਹਿ ਜਾਂਦੀਆਂ ਕਈ ਤੇ ਗ੍ਰੰਥੀ ਸਿੰਘ ਨੂੰ ਵੀ ਕਹਿਣਗੇ ਗਲ ਚ ਵਾਜਾ
ਪਾ ਕੇ ਕਹੋ ਹਮ ਘਰ ਸਾਜਣ ਆਏ ਵਿਚਾਰੇ ਗ੍ਰੰਥੀ ਸਿੰਘ ਉਹ ਗਲ ਵਿੱਚ ਪਰਨਾ ਪਾ ਕੇ ਉੱਥੇ ਫਿਰ ਕਈ ਸ਼ਬਦ ਪੜ੍ਹਦੇ ਨੇ ਅਰਦਾਸ ਵੀ ਕਰਦੇ ਨੇ ਅਰਦਾਸ ਵੀ ਜਿਹੜਾ ਸਾਧ ਸਿੰਘ ਜੀ ਜੋੜੇ ਪਾਏ ਹੁੰਦੇ ਆ ਵਿੱਚ ਹੀ ਕੀ ਹੋਇਆ ਪੰਜ ਚਾਰ ਜਿਹਨਾਂ ਨੂੰ ਪਤਾ ਜੁੱਤਾ ਲਾ ਦੇਣ ਵੀ ਅਰਦਾਸ ਕਰ ਰਹੇ ਹਾਂ ਉਦਾਂ ਹੀ ਜੁੱਤੀਆਂ ਪਾਈਆਂ ਅਰਦਾਸ ਹੋ ਰਹੀ ਬੇਅਦਬੀ ਨਹੀਂ ਅਸੀਂ ਕਾਹਦੇ ਆਪਣੇ ਕਾਰਜ ਕਰ ਰਹੇ ਹਾਂ ਅਸੀਂ ਬੇਅਦਬੀ ਕਰਦੇ ਹਾਂ ਅਰਦਾਸ ਦੀ ਬੇਅਦਬੀ ਗੁਰੂ ਦੀ ਬੇਅਦਬੀ ਅਰਦਾਸ ਜਦੋਂ ਕਰਨੀ ਆ ਮਰਦ ਚਰਨਾਂ ਚ ਆ ਕੇ ਮਿਲਣੀ ਦੀ ਅਰਦਾਸ ਕਰੀ ਦੀ ਮਹਾਰਾਜ ਪਰਿਵਾਰ ਆਇਆ ਕਿਰਪਾ ਕਰੋ ਉਦੋਂ ਅਰਦਾਸ ਹੋਏਗੀ ਪਰ ਦਿਖਾਵਾ ਸਾਡੇ ਕੋਲ ਬਹੁਤ ਰਹਿ ਗਿਆ ਵਾਜਾ ਪਾ ਕੇ ਕਹੋ ਹਮ ਘਰ ਸਾਜਣ ਆਏ ਸਾਜਣ ਕਾਹਦੇ ਹਮ ਘਰ ਭੂਤ ਨੇ ਆਏ ਸਾਜਣ ਤੇ ਰਹਿ ਹੀ ਨਾ ਭੂਤ ਨਹੀਂ ਬਣ ਗਏ ਸਾਜਣ ਸਾਜਣ ਇੱਦਾਂ ਦੇ ਹੁੰਦੇ ਆ ਸਤਸੰਗ ਜੀ ਬੁਰਾ ਹਾਲ ਹੈ ਅੱਜ ਪਹਿਲਾਂ ਕੋਈ ਸਮਾਂ ਸੀ ਚਲੋ ਆ ਤੇ ਹੁਣ ਸਾਡੇ ਵੇਖਣ ਦੀਆਂ ਵੀ ਗੱਲਾਂ ਹੈ ਪੁਰਾਣੀਆਂ ਗੱਲਾਂ ਤੇ ਨਹੀਂ ਪਤਾ ਅੱਠ ਦਸ ਸਾਲ ਪਹਿਲਾਂ ਇਹ ਵੀ ਵੇਖਿਆ ਕਿ 11 ਬੰਦੇ ਬਰਾਤ ਵੱਧ ਨਹੀਂ ਜਾਏਗੀ ਤੁਸੀਂ ਵੇਖਿਆ ਹੋਣਾ 11 ਬੰਦੇ ਇਹ ਵੀ ਬੰਦ ਜਿਹੜਾ ਮਾਸ ਸ਼ਰਾਬ ਸਭ ਬੰਦ 10 ਵਜੇ ਤੋਂ ਪਹਿਲਾਂ ਪਹਿਲਾਂ ਆਨੰਦ ਕਾਰਜ ਹੋਣੇ ਚਾਹੀਦੇ ਨੇ ਸਭ ਦੇ ਹੁੰਦੇ ਰਹੇ 10 ਵਜੇ ਤੋਂ ਪਹਿਲਾਂ ਤੁਹਾਡੇ 'ਚ ਸ਼ਾਇਦ ਉਹ ਵੀ ਵਿੱਚ ਬੈਠੇ ਹੋਣਗੇ ਜਿਹਨਾਂ ਦੀ 11 ਬੰਦੇ ਬਰਾਤ ਗਈ ਹੋਣੀ ਅੱਜ ਤੋਂ 8-10 ਸਾਲ ਪਹਿਲਾਂ ਦੀ ਗੱਲ ਕਈਆਂ ਨੇ ਬੱਚਿਆਂ ਦੇ ਵਿਆਹ ਕੀਤੇ 11 ਚਾਹੀਦੇ ਨੇ 12 ਨਹੀਂ ਚਾਹੀਦਾ ਇੰਨੇ ਹੀ ਜਾਂਦੇ ਸੀ ਆ ਹੁਣ ਵੇਖ ਲਓ ਫਿਰ ਉਦਾਂ ਹੀ ਚੱਲ ਪਿਆ ਕੰਮ ਪਹਿਲਾਂ ਵਾਲਾ 10 ਸਾਲ ਪਹਿਲਾਂ ਕਿਉਂ ਹਟ ਗਏ ਸੀ ਆਪਾਂ ਕਿਉਂ ਹਟ ਗਏ ਸੀ ਕਿਉਂਕਿ ਮੱਝਾਂ ਵਾਲਾ ਕੰਮ ਹੈ ਪ੍ਰੇਮ ਨਾਲ ਨਹੀਂ ਮਨ ਦੀ ਡਾਂਗ ਨਾਲ ਪਾਸੇ ਹੋ ਜਾਂਦੀ ਉਹਦਾ ਉਹੀ ਕੰਮ ਸਾਡਾ ਪਰ ਗੁਰਮੁਖੋ ਪਸ਼ੂਆਂ ਨੂੰ ਡੰਡੇ ਨਾਲ ਕਰਨਾ ਪੈਂਦਾ ਪਾਸੇ ਪਸ਼ੂਆਂ ਨੂੰ ਡੰਡੇ ਨਾਲ ਸਮਝਾਉਣਾ ਪੈਂਦਾ ਹੈ ਜੇ ਬੰਦੇ ਨੂੰ ਵੀ ਡੰਡੇ ਨਾਲ ਹੀ ਸਮਝਾਉਣਾ ਪਿਆ ਫਿਰ ਬੰਦਾ ਕਿਹਨੂੰ ਆਖੇ ਬੰਦਾ ਕੋਈ ਆਪਣੇ ਆਪ ਨਾ ਪਤਾ ਲੱਗੇ ਸਾਨੂੰ ਆਪਣੇ ਆਪ ਗੁਰਮਤ ਦੀ ਸੋਝੀ ਨਾ ਹੋਵੇ ਵੀ ਸਾਡੇ ਸਤਿਗੁਰੂ ਕੀ ਕਹਿੰਦੇ ਆ ਧਰਮ ਜਿਹੜੇ ਨੇ ਯਾਦ ਰੱਖਿਓ ਹਥਿਆਰਾਂ ਨਾਲ ਨਹੀਂ ਵੱਧਦੇ ਧਰਮ ਕਦੇ ਧਰਮ ਸੋਟੇ ਡਾਂਗਾਂ ਨਾਲ ਨਹੀਂ ਵੱਧਦੇ ਧਰਮ ਤੇ ਪਿਆਰ ਨਾਲ ਵੱਧਦੇ ਨੇ ਤੇ ਜੇ ਪਸ਼ੂ ਨੂੰ ਆਪਣੇ ਆਪ ਆਵਾਜ਼ ਮਾਰੋ ਨਾ ਹਟੇ ਤੇ ਸੋਟੀ ਵਿਖਾ ਦਿਓ ਤੇ ਉਹ ਆਪੇ ਪਾਸੇ ਹਟ ਜਾਂਦਾ ਸਾਡਾ ਕੰਮ ਵੀ ਇਦਾਂ ਦਾ ਹੀ ਆ ਉਦੋਂ ਫਿਰ ਆਪਾਂ ਡਰਦੇ ਸੀ ਵੀ ਜੇ 11 ਤੋਂ 12 ਲੈ ਗਏ ਤੇ ਪਤਾ ਨਹੀਂ ਕੀ ਬਣ ਜਾਣਾ ਜੇ ਬੀਬੀਆਂ ਮੇਲਣਾ ਲੈ ਗਏ ਤੇ ਪਤਾ ਨਹੀਂ ਕੀ ਬਣ ਜਾਣਾ ਹਟ ਗਏ ਸੀ ਸਾਰੇ ਪਰ ਆਨੰਦ ਤੇ ਫੇਰ ਆ ਸਾਨੂੰ ਸਦਾ ਹੀ ਬਾਜਾਣੇ ਦਾ ਡਰ ਹੋਵੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਨੂੰ ਸਦਾ ਹੀ ਡਰ ਹੋਵੇ ਕੀ ਹੋਇਆ 5 ਸਾਲ ਡਰ ਰਿਹਾ ਤੇ ਫਿਰ ਚੁੱਕਿਆ ਗਿਆ ਕੀ ਫਾਇਦਾ ਹੋਇਆ ਹੁਣ 200-400 ਫੇਰ ਬਰਾਤ ਆਉਣੀ ਹੋਈ ਆ ਫਿਰ 15-15 ਗੱਡੀਆਂ ਤੇ 300-300 ਬੰਦਾ ਫਿਰ ਉੱਥੇ ਹੀ ਆ ਗਿਆ ਨਾ ਕੰਮ ਭੈ ਤੇ ਅੰਦਰ ਹੋਵੇ ਸਦਾ ਹੋਵੇ ਭੈ ਸਦਾ ਬਣਿਆ ਹੀ ਰਵੇ ਨਿਰਭਉ ਜਪੈ ਸਗਲ ਭਉ ਮਿਟੈ ਮੌਤ ਦਾ ਭੈ ਖਤਮ ਹੋ ਜਾਏ ਸਦਾ ਹੀ ਰਵੇ ਉਹ ਡਰ ਰਵੇ ਸਾਡੇ ਮਨ ਵਿੱਚ ਕਿ ਸਾਡੇ ਸਤਿਗੁਰੂ ਸਦਾ ਹੀ ਵੇਖਦਾ ਹੈ ਉਹ ਹੈ ਤੇ ਭਲਾ ਹੀ ਸੀ ਵੀ ਜੇ ਜ਼ਿਆਦਾ ਜਾਣਗੇ ਲੜਕੀ ਵਾਲਿਆਂ ਦਾ ਇੰਨਾ ਪੈਸਾ ਖਰਚ ਹੁੰਦਾ ਤੇ ਜਦੋਂ ਬਾਪੂ ਨੂੰ ਇਹ ਵੀ 11 ਬੰਦਿਆਂ ਨੂੰ ਸਾਂਭਣਾ ਹੈ ਲੋਕ ਧੀਆਂ ਮਾਰਨ ਨੂੰ ਆਪੇ ਹਟ ਜਾਣਗੇ ਹੈ ਤੇ ਭਲੇ ਦੀ ਗੱਲ ਸੀ ਵੀ ਧੀਆਂ ਦਾ ਕਤਲੇਆਮ ਹੋ ਰਿਹਾ ਬੱਚੀਆਂ ਨਿੱਕੀਆਂ ਨਿੱਕੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੇ ਆ ਉਦੋਂ ਰਿਵਾਜ਼ ਸੀ ਕਹਿੰਦੇ ਬੱਚੇ ਨੂੰ ਗਲ ਘੋਟ ਕੇ ਮਾਰ ਦਿਓ ਧੀ ਹੋ ਗਈ ਮਾਰ ਦਿਓ ਇਸੇ ਕਰਕੇ ਕੀਤਾ ਸੀ ਵੀ ਜੇ 11 ਬੰਦੇ ਬਰਾਤ ਜਾਏਗੀ ਤੇ ਸਾਂਭਣਾ ਸੌਖਾ ਹੋ ਜਾਏਗਾ ਲੋਕ ਕਹਿਣਗੇ ਧੀਆਂ ਮੁੰਡਿਆਂ ਵਰਗੀ ਨੇ ਧੀਆਂ ਮਾੜੀਆਂ ਨਹੀਂ ਤੇ ਜਿਹਨੂੰ ਪਤਾ ਵੀ 4 ਕਿੱਲੇ ਵੇਚਣੀ ਪੈਣੀ ਹੈ ਫਿਰ ਧੀ ਵਿਆਹਣੀ ਪੈਣੀ ਉਹ ਕਹਿੰਦਾ ਜੰਮਣ ਤੋਂ ਪਹਿਲਾਂ ਹੀ ਮਾਰ ਦੇ ਹੈ ਤੇ ਭਲੇ ਦਾ ਕੰਮ ਸੀ ਪਰ ਅਸੀਂ ਜਿਹੜੇ ਲੋਕ ਆ ਗੁਰਮੁਖੋ ਸਾਨੂੰ ਪਿਆਰ ਦੀ ਬੋਲੀ ਸਮਝ ਨਹੀਂ ਆਉਂਦੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਧੰਨ ਨੇ ਉਹ ਗੁਰਸਿੱਖ
ਧੰਨ ਨੇ ਉਹ ਗੁਰਮੁਖ ਜਿਹੜੇ ਰੰਗੇ ਹੋਏ ਨੇ। ਮੈਂ ਵੇਖਿਆ ਇੱਥੇ ਫਗਵਾੜੇ ਕੋਲ ਇੱਕ ਪਰਿਵਾਰ ਆਇਆ ਸੀ ਕੈਨੇਡਾ ਤੋਂ, ਉਹ ਮੈਨੂੰ ਵੀ ਮਿਲਦੇ ਰਹੇ, ਜਾਣਕਾਰ ਸਨ ਤੇ ਦੱਸਿਆ ਉਹਨਾਂ ਨੇ ਸ਼ਾਦੀ ਕੀਤੀ ਮੁੰਡੇ ਨੇ। ਉਹ ਕਹਿੰਦਾ ਜੀ ਗੱਲ ਇਹ ਆ ਅਸੀਂ ਸਹੁਰੇ ਘਰ ਜਾਣਾ ਤੇ ਪਾਣੀ ਵੀ ਨਹੀਂ ਪੀਣਾ। ਕੈਨੇਡਾ ਤੋਂ ਆਇਆ ਮੁੰਡਾ ਕਹਿੰਦਾ ਪਾਣੀ ਵੀ ਨਹੀਂ ਪੀਣਾ। ਇੱਦਾਂ ਦੇ ਵੀ ਬੱਚੇ ਹੈਗੇ, ਬਹੁਤ ਘੱਟ, ਬੜੇ ਵਿਰਲੇ ਵਿਰਲੇ ਨੇ ਅੱਜ ਦੇ ਸਮੇਂ ਚ, ਬਹੁਤ ਘੱਟ। ਪਰ ਸਾਧ ਸੰਗਤ ਮਹਾਰਾਜ ਕਿਰਪਾ ਕਰਨ, ਦਾਜ ਦਹੇਜ ਦੀ ਬਿਮਾਰੀ ਸਾਡੇ ਵਿੱਚੋਂ ਨਿਕਲ ਜਾਏ, ਬੜਾ ਭੈੜਾ ਰੋਗ ਵੜ ਗਿਆ ਸਾਡੇ ਚ। ਚਲੋ ਜੀ ਧਿਆਨ ਦਿਓ, ਜਦੋਂ ਬਰਾਤ ਆਈ ਤੇ ਭਾਈ ਆਕੁਲ ਨੇ ਵੇਖਿਆ ਮਨਮੁੱਖਾਂ ਦਾ ਟੱਬਰ ਹੈ ਸਾਰਾ, ਸਖੀ ਸਰਵਰ ਪੀਰ ਦੇ ਉਪਾਸ਼ਕ ਨੇ ਸਾਰੇ, ਇਹ ਤੇ ਮੜੀਆਂ ਤੇ ਦੀਵੇ ਜਗਾਉਣ ਵਾਲੇ ਨੇ, ਇਹ ਤੇ ਰੋਟ ਚੜਾਉਣ ਵਾਲੇ ਨੇ, ਇਹਨਾਂ ਨੂੰ ਸਿੱਖੀ ਦਾ ਤੇ ਪਤਾ ਹੀ ਨਹੀਂ ਕੋਈ। ਪਰ ਬਰਾਤ ਬੂਹੇ ਤੇ ਅੱਗੇ ਆ ਗਈ ਤੇ ਉਹਨੂੰ ਮੋੜਿਆ ਨਹੀਂ ਜਾ ਸਕਦਾ। ਭਾਈ ਆਕੁਲ ਨੇ ਉਹਨਾਂ ਨੂੰ ਤੇ ਨਹੀਂ ਕੁਛ ਕਿਹਾ, ਆਪਣੀ ਧੀ ਕੋਲ ਆ ਗਿਆ, ਅੱਗੇ ਤਾਂ ਗੱਲ ਸੁਣ ਧੀਏ, ਹਾਂ ਬਾਪੂ ਜੀ ਬਰਾਤ ਆਈ ਹੈ ਬਾਹਰ, ਸਾਰੇ ਹੀ ਮਨਮੁੱਖ ਨੇ, ਤੇਰਾ ਪਤੀ ਵੀ ਮਨਮੁੱਖ, ਤੇਰਾ ਸਹੁਰਾ ਵੀ ਮਨਮੁੱਖ, ਪਰ ਹੁਣ ਗੱਲ ਸੁਣ ਧੀਏ, ਗੁਰਮੁਖ ਉਹੀ ਆ ਜਿਹੜਾ ਆਪਣੇ ਪਿੱਛੇ ਲਾ ਕੇ ਹੋਰਾਂ ਨੂੰ ਗੁਰਮੁਖ ਬਣਾਏ।
ਸਤਿ ਸ੍ਰੀ ਅਕਾਲ।
ਗੁਰਸਿੱਖ ਉਹੀ ਆ ਜਿਹੜਾ ਆਪਣੇ ਪਿੱਛੇ ਲਾਏ, ਜਿਹੜਾ ਕਿਸੇ ਦੇ ਪਿੱਛੇ ਲੱਗ ਜਾਏ ਉਹ ਕਾਹਦਾ ਗੁਰਮੁਖ ਹੋਇਆ। ਕਈ ਵੇਖੀਆਂ ਨੇ ਭੈਣਾਂ ਸਾਡੀਆਂ ਸ਼ਾਦੀ ਤੋਂ ਪਹਿਲਾਂ ਜੁੜੀਆਂ ਸੀ, ਜਦੋਂ ਵਿਆਹ ਹੋ ਗਿਆ ਫਿਰ ਛੱਡ ਦਿੱਤਾ, ਵੀ ਹੁਣ ਨੀ ਜੀ ਚਲੋ ਜਿਵੇਂ ਸਾਡਾ ਟੱਬਰ ਰਾਜੀ ਉਵੇਂ ਅਸੀਂ ਰਾਜੀ। ਕਈ ਬੰਦੇ ਭਾਈ ਹੈਗੇ ਇੱਦਾਂ ਦੇ, ਅੰਮ੍ਰਿਤ ਛਕਿਆ ਸੀ, ਸ੍ਰੀ ਸਾਹਿਬ ਪਾਈ ਸੀ, ਗੁਰਦੁਆਰੇ ਬਥੇਰਾ ਜਾਂਦੇ ਸੀ, ਵਿਆਹ ਹੋ ਗਿਆ, ਸਹੁਰਿਆਂ ਦੇ ਘਰ ਲੱਗ ਪਿਆ ਜਾਣ, ਉੱਥੋਂ ਅਸਰ ਹੋ ਗਿਆ, ਉਹਨਾਂ ਵਰਗੇ ਬਣ ਗਿਆ, ਇੱਦਾਂ ਦੇ ਵੀ ਹੈਗੇ। ਪਰ ਗੁਰਸਿੱਖ ਉਹ ਆ ਜਿਹੜਾ ਕਿਸੇ ਦੇ ਪਿੱਛੇ ਨਾ ਤੁਰੇ, ਆਪਣੀ ਚਾਲੀ ਤੁਰਦਾ ਰਹੇ, ਰਾਹ ਨਾ ਛੱਡੋ ਕਦੇ। ਤੇ ਜਦੋਂ ਵੇਖਿਆ ਉਹ ਕਹਿੰਦੀ ਪਿਤਾ ਜੀ ਮੈਂ ਇਹ ਰਾਹ ਨਹੀਂ ਛੱਡਾਂਗੀ ਜਿਹੜਾ ਗੁਰੂ ਨਾਨਕ ਦੇ ਰਾਹ ਸਾਨੂੰ ਵਿਖਾਇਆ ਨਾ, ਇਹ ਰਾਹ ਤੇ ਉਹ ਆ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ। ਕਹਿੰਦੇ ਇਹ ਗੈਲ, ਇਹ ਰਸਤਾ ਨਹੀਂ ਛੱਡਣਾ, ਰੱਬ ਦੇ ਪਿਆਰਿਆਂ ਦਾ ਰਾਹ ਨਾ ਛੱਡੋ, ਤੁਰਦੇ ਰਹੋ ਪਿੱਛੇ ਪਿੱਛੇ, ਗੁਰਮੁਖਾਂ ਦੇ ਪਿੱਛੇ ਤੁਰੋ, ਸਾਧੂਆਂ ਦੇ ਪਿੱਛੇ ਤੁਰੋ, ਇਹ ਐਸਾ ਰਾਹ ਐਸਾ ਮਾਰਗ ਜਿਹੜਾ ਇੱਕ ਦਿਨ ਸੱਚਖੰਡ ਵਿੱਚ ਪਹੁੰਚ ਜਾਏਗਾ, ਇਹ ਐਸਾ ਰਾਹ ਹੈ। ਧੀਏ ਵੇਖੀ ਕਿਤੇ ਡੋਲ ਨਾ ਜਾਈ, ਨਹੀਂ ਪਿਤਾ ਜੀ ਤੁਸੀਂ ਅਸੀਸ ਬਖਸ਼ੋ, ਗੁਰੂ ਨਾਨਕ ਦੀ ਰਹਿਮਤ ਹੈ, ਸਿੱਖੀ ਦੀ ਦਾਤ ਮਿਲੀ ਹੈ, ਮਰ ਜਾਵਾਂਗੀ ਸਿੱਖੀ ਨਾਲੋਂ ਨਹੀਂ ਟੁੱਟਾਂਗੀ ਕਦੇ। ਬਸ ਆਨੰਦ ਕਾਰਜ ਹੋ ਗਏ ਜਿੱਦਾਂ ਉਦੋਂ ਦਾ ਰਿਵਾਜ ਸੀ, ਜਦੋਂ ਲਾਵਾਂ ਪੜ੍ਹ ਲਈਆਂ ਗਈਆਂ ਜੋ ਵੀ ਸਮੇਂ ਦੇ ਮੁਤਾਬਕ, ਤੇ ਬੀਬੀ ਅੰਦਰ ਵੜ ਕੇ ਅਰਦਾਸ ਕਰਦੀ ਹੈ, ਕਹਿੰਦੀ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਸਿੱਖੀ ਅਸੀਂ ਗੁਰੂ ਅਰਜਨ ਸਾਹਿਬ ਤੋਂ ਲਈ ਸੀ, ਆਪ ਵੀ ਗੁਰੂ ਅਰਜਨ ਸਾਹਿਬ ਦੇ ਛੇਵੇਂ ਸਰੂਪ ਹੋ, ਗੁਰੂ ਨਾਨਕ ਦੇ ਛੇਵੇਂ ਸਰੂਪ ਹੋ, ਤੇ ਆਪ ਜੀ ਮਿਹਰ ਕਰ ਦਿਓ, ਰਹਿਮਤ ਕਰ ਦਿਓ, ਜਾਂ ਤੇ ਉਸ ਘਰ ਵਿੱਚ ਜਾਣ ਤੋਂ ਪਹਿਲਾਂ ਹੀ ਮੇਰੀ ਜਾਨ ਨਿਕਲ ਜਾ, ਕਿਤੇ ਮੈਨੂੰ ਵੀ ਕਬਰਾਂ ਤੇ ਮੱਥੇ ਨਾ ਟੇਕਣੇ ਪੈ ਜਾਣ, ਤੇ ਜਾਂ ਫਿਰ ਇਸ ਪਰਿਵਾਰ ਦਾ ਵੀ ਭਲਾ ਕਰ ਦਿਓ, ਇਸ ਪਰਿਵਾਰ ਨੂੰ ਵੀ ਸੁਧਾਰੋ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਪਰਿਵਾਰ ਹੈ ਸਾਧਾਰ। ਗੁਰਸਿੱਖ ਉਹ ਜਿਹੜਾ ਪਰਿਵਾਰ ਨੂੰ, ਸਾਰੇ ਪਰਿਵਾਰ ਨੂੰ ਸੁਧਾਰ ਲੈ। ਤੇ ਸਾਧ ਸੰਗਤ ਬੀਬੀ ਨੇ ਅਰਦਾਸ ਕੀਤੀ, ਅਰਦਾਸ ਸੁਣੀ ਗਈ, ਹਿਰਦੇ ਵਿੱਚੋਂ ਆਵਾਜ਼ ਨਿਕਲੀ, ਉਧਰ ਛੇਵੇਂ ਪਾਤਸ਼ਾਹ ਅੰਮ੍ਰਿਤਸਰ ਬੈਠੇ ਨੇ, ਸੰਗਤ ਨੂੰ ਕਹਿੰਦੇ ਸੰਗਤ ਤਿਆਰੀਆਂ ਕਰੋ, ਅੱਜ ਦਾ ਦੀਵਾਨ ਰਾਤ ਦਾ ਹੋਰ ਲੱਗਣਾ ਕਿਤੇ ਜਾ ਕੇ। ਕਹਿੰਦੇ ਜੀ ਕਿੱਥੇ ਲੱਗਣਾ? ਜਿਹੜਾ ਤੁਕਲਾਣੀ ਨਗਰ ਨੂੰ ਰਾਹ ਜਾਂਦਾ ਸੀ ਰਸਤੇ ਦੇ ਵਿੱਚ ਲਾ ਲਿਆ ਜਾ ਕੇ। ਆਖੋ
ਸਤਨਾਮ,
ਇੱਥੋਂ ਬਰਾਤ ਲੰਘੇਗੀ ਉੱਥੇ ਲਾ ਲਿਆ ਜਾ ਕੇ, ਦੀਵਾਨ ਉੱਥੇ ਲੱਗਿਆ ਰਾਤ ਦਾ। ਉਦਾਂ ਜਿੱਦਾਂ ਦਾ ਰਿਵਾਜ ਸੀ ਉਸ ਸਮੇਂ ਮੁਤਾਬਕ ਸ਼ਾਇਮਾਨ ਜੋ ਵੀ ਲੱਗ ਗਏ, ਤਿਆਰੀਆਂ ਹੋ ਗਈਆਂ, ਇਲਾਕੇ ਚ ਪਤਾ ਲੱਗ ਗਿਆ ਮਹਾਰਾਜ ਆ ਰਹੇ ਨੇ ਛੇਵੇਂ ਪਾਤਸ਼ਾਹ, ਵਹੀਰਾਂ ਘੱਤ ਘੱਤ ਕੇ ਸੰਗਤਾਂ ਜਾ ਰਹੀਆਂ ਨੇ, ਬੜੀਆਂ ਸੰਗਤਾਂ ਜੁੜ ਗਈਆਂ। ਫੁੱਲ ਖਿੜਿਆ ਹੋਵੇ ਭਵਰੇ ਨੂੰ ਸੱਦਣਾ ਨਹੀਂ ਪੈਂਦਾ, ਆਪ ਹੀ ਆ ਜਾਂਦਾ। ਲਾਈਟ ਜਗਦੀ ਹੋਵੇ ਪਤੰਗੇ ਨੂੰ ਸੱਦਣਾ ਨਹੀਂ ਪੈਂਦਾ, ਆਪੇ ਆ ਜਾਂਦਾ। ਜਦੋਂ ਮਹਾਰਾਜ ਜਾਂਦੇ ਸੀ ਨਾ ਜਿੱਥੇ ਕਿਤੇ ਜਾਣਾ, ਕਿਸੇ ਨੂੰ ਕਹਿਣਾ ਨਹੀਂ ਸੀ ਪੈਂਦਾ, ਆਪੇ ਆ ਜਾਂਦੇ ਸਨ। ਖਿੱਚੀ ਐਸੀ ਸੀ, ਕਸ਼ਿਸ਼ ਐਸੀ ਸੀ। ਤੇ ਯਾਦ ਰੱਖਣਾ, ਕਦੇ ਪਲਾਸਟਿਕ ਦੇ ਫੁੱਲਾਂ ਵਿੱਚੋਂ ਮਹਿਕ ਨਹੀਂ ਆਉਂਦੀ, ਉਹਨਾਂ ਵਿੱਚੋਂ ਉਹ ਸੁਗੰਧੀ ਨਹੀਂ ਆਉਂਦੀ ਕਦੇ। ਛੇਵੇਂ ਪਾਤਸ਼ਾਹ ਇਹ ਸੰਗਤਾਂ ਦੂਰੋਂ ਦੂਰੋਂ ਵਹੀਰਾਂ ਘੱਤ ਕੇ ਮਰਦ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਨੇ। ਇਧਰੋਂ ਡੋਲਾ ਲੈ ਕੇ ਕਹਾਰ ਡੋਲਾ ਚੁੱਕੀ ਲਿਜਾਂਦੇ ਨੇ। ਬੀਬੀ ਡੋਲੇ ਵਿੱਚ ਬੈਠੀ ਆ, ਬਰਾਤ ਸਾਰੀ ਪਿੱਛੇ ਰਹਿ ਗਈ, ਡੋਲਾ ਅੱਗੇ ਅੱਗੇ ਕਹਾਰ ਚੁੱਕੀ ਲਿਜਾਣ ਤੇ ਸਾਧ ਸੰਗਤ ਆਵਾਜ਼ ਆਈ ਕੰਨਾਂ ਦੇ ਵਿੱਚ, ਸ਼ਬਦ ਪੜ੍ਹਦੀਆਂ ਜਾ ਰਹੀਆਂ ਸੰਗਤਾਂ ਜੋਟੀਆਂ ਬਣਾ ਕੇ। ਜਦੋਂ ਸੰਗਤਾਂ ਇੱਦਾਂ ਸ਼ਬਦ ਪੜ੍ਹਨ ਨਾ, ਬੀਬੀ ਦੇ ਕੰਨਾਂ 'ਚ ਆਵਾਜ਼ ਪਈ, ਇਹਨੇ ਮੂੰਹ ਕੱਢ ਕੇ ਬਾਹਰ ਕੱਪੜਾ ਪਾਸੇ ਕਰਕੇ ਕਹਿੰਦੇ ਭਾਈ ਕਿੱਥੇ ਚੱਲੇ ਹੋ? ਸੰਗਤ ਨੂੰ ਪੁੱਛਿਆ, ਕਹਿੰਦੇ ਛੇਵੇਂ ਪਾਤਸ਼ਾਹ ਦਾ ਇੱਥੇ ਦੀਵਾਨ ਲੱਗਿਆ, ਮਹਾਰਾਜ ਆਏ ਹੋਏ ਨੇ। ਬੀਬੀ ਨੇ ਜਦੋਂ ਕੰਨਾਂ 'ਚ ਆਵਾਜ਼ ਪਈ ਨਾ, ਮਹਾਰਾਜ ਆਏ ਨੇ, ਵੇ ਵੀਰੋ ਜਰਾ ਥੱਲੇ ਲਾ ਲਓ ਡੋਲਾ, ਥੱਲੇ ਲਾ ਲਿਆ, ਮੈਨੂੰ ਜਾਣ ਦਿਓ। ਉਹ ਕਹਿੰਦੇ ਨਹੀਂ, ਸਾਡੀ ਜ਼ਿੰਮੇਵਾਰੀ, ਅਸੀਂ ਨਹੀਂ ਭੇਜ ਸਕਦੇ, ਨਹੀਂ ਮੈਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਗਹਿਣੇ ਸਾਰੇ ਲੈ ਲਓ ਪਰ ਮੈਂ ਦਰਸ਼ਨ ਕਰਨੇ। ਕਿਉਂ? ਜਿੰਦ ਬਾਜਦੀ ਨਹੀਂ ਗੁਰ ਦਰਸ਼ ਬਿਨਾ, ਬਾਜਦੀ ਨਹੀਂ ਗੁਰ ਦਰਸ਼ ਬਿਨਾ, ਬਾਹਰ ਕੱਢ ਦਿਓ, ਤੜਫ ਤੜਫ ਕੇ ਮਰ ਜਾਏਗੀ। ਗੁਰਸਿੱਖ ਨੂੰ ਗੁਰੂ ਦੇ ਦਰਸ਼ਨ ਨਾ ਹੋਣ, ਉਹ ਵੀ ਤੜਫ ਤੜਫ ਕੇ ਮਰ ਜਾਂਦਾ। ਉਹ ਗੁਰਸਿੱਖ ਆ ਕੋਈ ਜਿਹੜਾ ਮਰਦੇ ਦਰਸ਼ਨ ਕਰਨ ਬਿਨਾ ਹੀ ਪ੍ਰਸ਼ਾਦਾ ਛਕ ਲੈ? ਮਜਬੂਰੀ ਹੋ ਜਾਏ ਉਹ ਗੱਲ ਵੱਖ, ਮਜਬੂਰੀ ਹੋ ਜਾਏ ਉਹ ਗੱਲ ਵੱਖ ਹੈ। ਗੁਰਸਿੱਖ ਉਹ ਆ ਜਿਹੜਾ ਮਰਦੇ ਦਰਸ਼ਨ ਕਰੇ ਰੋਜ਼, ਰੋਜ਼ ਗੁਰਦੁਆਰੇ ਜਾਏ, ਹਰ ਰੋਜ਼ ਦਾ ਨਿਯਮ ਬਣਾਏ। ਜਿਹੜਾ ਸਤਸੰਗ ਜੀ, ਹੁਣ ਜਦੋਂ ਐਸੀ ਮਹਾਰਾਜ ਨੇ ਖੇਡ ਵਰਤਾ ਦਿੱਤੀ, ਰਸਤੇ ਵਿੱਚ ਦੀਵਾਨ ਲੱਗਿਆ ਹੋਇਆ, ਸੰਗਤਾਂ ਜਾ ਰਹੀਆਂ ਨੇ, ਬੀਬੀ ਨੇ ਆਖਿਆ ਕਹਾਰੋ ਗਹਿਣੇ ਸਾਰੇ ਲੈ ਲਓ ਪਰ ਮੈਨੂੰ ਜਾਣ ਦਿਓ, ਵਾਸਤੇ ਪਾਏ ਤਰਲੇ ਕਰੇ ਪੈਰੀ ਹੱਥ ਲਾਵੇ। ਕਹਾਰ ਕਹਿੰਦੇ ਜਾ, ਬੀਬੀ ਚਲੀ ਗਈ। ਹੁਣ ਕੱਪੜੇ ਜਿਹੜੇ ਨੇ ਸੁਹਾਗਣਾ ਵਾਲੇ ਕੱਪੜੇ ਪਾਏ ਨੇ, ਤੇ ਸਾਧ ਸੰਗਤ ਚੱਲਦੀ 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 ਫਿਰ ਉਹ ਬੀਬੀ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਪਹੁੰਚ ਗਈ। ਵੇਖਿਆ ਇੱਕ ਪਾਸੇ ਭਾਈ ਬੈਠੇ, ਇੱਕ ਪਾਸੇ ਬੀਬੀਆਂ ਬੈਠੀਆਂ, ਇਹ ਵੀ ਚਲੀ ਗਈ। ਮੱਥਾ ਟੇਕਿਆ, ਰੋਈ ਜਾਏ, ਬੜਾ ਰੋਈ। ਕਹਿੰਦੀ ਮਹਾਰਾਜ ਅਸੀਂ ਤੁਹਾਡੇ ਸਿੱਖ ਸੀ, ਇਹ ਗਾਂਹ ਵਾਲਾ ਕਿੱਥੋਂ ਮਿਲ ਗਿਆ? ਇਹਨਾਂ 'ਤੇ ਕਿਰਪਾ ਕਰੋ, ਇਸ ਪਰਿਵਾਰ 'ਤੇ। ਮਹਾਰਾਜ ਕਹਿੰਦੇ ਬੀਬਾ ਕਿਰਪਾ ਕਰਨ ਵਾਸਤੇ ਏਡੀ ਦੂਰੋਂ ਚੱਲ ਕੇ ਆਇਆ, ਖੁਸ਼ਾਸਨਾ
ਸ੍ਰੀ ਵਾਹਿਗੁਰੂ,
ਇਸੇ ਵਾਸਤੇ ਏਡਾ ਕੁਝ ਕੀਤਾ, ਇੰਨਾ ਡੰਬਰ ਇਸੇ ਵਾਸਤੇ ਹੀ ਆ ਰਚਿਆ, ਆਪ ਆਏ ਵਾ। ਇਹਨੇ ਨੂੰ ਉਹ ਬੀਬੀ ਨੂੰ ਕਹਿੰਦੇ ਉੱਥੇ ਬਹਿ ਜਾ, ਹੁਣ ਤੂੰ ਅਰਦਾਸ ਕਰ ਦਿੱਤੀ, ਵਿਧ ਬਣ ਜਾਏਗੀ ਆਪੇ। ਗੁਰੂ ਨਾਨਕ ਨੇ ਵਿਧ ਬਣਾ ਦੇਣੀ ਅੱਗੇ ਵੀ ਅਰਜ ਕਰ ਚੁੱਕੇ ਆ ਅਰਜ ਕਰਦੇ ਰਹੋ ਬੇਨਤੀ ਕਰਦੇ ਰਹੋ ਵਿਧ ਉਹ ਆਪ ਹੀ ਬਣਾ ਦੇਗਾ ਉਸ ਸਮੇਂ ਮਹਾਰਾਜ ਫਿਰ ਕਹਿੰਦੇ ਲਓ ਬਈ ਕੀਰਤਨ ਕਰੀ ਚੱਲੋ ਕੀਰਤਨ ਹੋ ਰਿਹਾ ਸੰਗਤਾਂ ਬੈਠੀਆਂ ਨੇ ਉੱਧਰ ਜਦੋਂ ਲਾੜਾ ਆਇਆ ਭਾਈ ਸਾਧੂ ਆਇਆ ਆ ਕੇ ਪੁੱਛਦਾ ਬਈ ਕਹਾਰੋ ਤੁਸੀਂ ਇਕੱਲੇ ਹੀ ਖਲੋਤੇ ਹੋ ਘਰ ਵਾਲੀ ਬੀਬੀ ਕਿੱਧਰ ਗਈ ਉਹ ਕਹਿੰਦੇ ਜੀ ਇੱਥੇ ਲੋਕ ਜਾ ਰਹੇ ਸੀ ਉਹਨਾਂ ਦੇ ਨਾਲ ਚਲੀ ਗਈ ਵਿੱਚ ਕਈ ਫਿਰ ਗੱਲਾਂ ਕਰਨ ਵਾਲੇ ਵੀ ਹੁੰਦੇ ਆ ਉਹ ਕਹਿੰਦੇ ਬਈ ਗੱਲ ਸੁਣ ਇਹ ਅੱਜ ਪਹਿਲੇ ਦਿਨ ਹੀ ਆਈ ਆਪਣੀ ਮਨ ਮਰਜ਼ੀ ਕਰਦੇ ਹੀ ਕਿੱਥੇ ਚਲੀ ਗਈ ਗੁੱਸਾ ਚੜ ਗਿਆ ਮਿਆਨ ਵਿੱਚੋਂ ਤਲਵਾਰ ਕੱਢ ਦੀ ਕਹਿੰਦੇ ਮੈਂ ਮਾਰ ਦੇਣਾ ਇਹਨੂੰ ਛੱਡਣਾ ਹੀ ਨਹੀਂ ਚੱਲ ਪਿਆ ਕਿੱਧਰ ਨੂੰ ਗਈ ਹੈ ਕਹਿੰਦੇ ਇੱਧਰ ਨੂੰ ਗਈ ਹੈ ਜਦੋਂ ਚੱਲਦਾ ਚੱਲਦਾ ਵੇਖਿਆ ਸਾਹਮਣੇ ਸੰਗਤ ਬੈਠੀ ਹੈ ਇਹ ਵੀ ਚੱਲਿਆ ਗਿਆ ਸਿੱਧਾ ਭਾਈਆਂ ਮੰਨੀ ਨਹੀਂ ਵੇਖਿਆ ਮਹਾਰਾਜ ਕੰਨੀ ਨਹੀਂ ਵੇਖਿਆ ਬੀਬੀਆਂ ਵਿੱਚ ਵੇਖ ਰਿਹਾ ਵੀ ਕਿੱਥੇ ਕੁ ਬੈਠੀ ਆ ਬਾਂਹ ਤੋਂ ਫੜ ਕੇ ਮੈਂ ਇਹਨੂੰ ਬਾਹਰ ਲੈ ਆਉਣਾ ਕਤਲ ਕਰ ਦੇਣਾ ਮਾਰ ਦੇਣਾ ਅੱਜ ਸਾਧੂ ਬੜਾ ਗੁੱਸੇ 'ਚ ਜਦੋਂ ਸਾਧ ਸੰਗਤ ਗਿਆ ਸਾਹਮਣੇ ਬੀਬੀਆਂ ਮੰਨੀ ਨੂੰ ਹੋਰ ਤੁਰਿਆ ਪਹਿਰੇਦਾਰ ਇੱਕਦਮ ਅੱਗੇ ਹੋ ਗਏ ਕਹਿੰਦੇ ਕਿੱਧਰ ਜਾ ਰਿਹਾ ਤੂੰ ਉੱਥੇ ਬਹਿ ਭਾਈਆਂ 'ਚ ਜਾ ਕੇ ਪਹਿਰੇਦਾਰ ਨੇ ਜਦੋਂ ਇੱਦਾਂ ਕਿਹਾ ਬਹਿ ਗਿਆ ਭਾਈਆਂ 'ਚ ਹੁਣ ਭਾਈਆਂ ਜਦੋਂ ਬਹਿ ਗਿਆ ਬੈਠ ਗਿਆ ਜਿੱਥੇ ਸਾਰੇ ਸਿੰਘ ਬੈਠੇ ਨੇ ਗੁਰਮੁਖ ਬੈਠੇ ਨੇ ਉਹਨਾਂ ਦੇ ਵਿੱਚ ਬੈਠਿਆ ਜਦੋਂ ਇਹਨੇ ਉੱਪਰ ਸਿਰ ਚੁੱਕਿਆ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਸਾਹਮਣੇ ਤਖਤਾਂ ਤਾਜਾਂ ਦੇ ਮਾਲਕ ਸੋਹਣੀ ਕਲਗੀ ਸੀਸ ਤੇ ਸੋਭ ਰਹੀ ਆ ਮਹਾਰਾਜ ਬੈਠੇ ਨੇ ਇਹਨੇ ਚਿਹਰੇ ਵੱਲ ਤੱਕਿਆ ਤੱਕਦੇ ਹੀ ਰਹਿ ਗਏ ਦਰਸ਼ਨ ਕੀਤੇ ਜਦੋਂ